ਹੋਈਆਂ ਹਨ। ਕਈ ਨਗਰ ਕੀਰਤਨ ਆਪੋ ਆਪਣੇ ਸਮਰੱਥਾ ਦੇ ਅਨੁਸਾਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਤੋਂ ਨਗਰ ਕੀਰਤਨ ਲੈ ਕੇ ਲਾਹੌਰ ਪਾਕਿਸਤਾਨ ਵਿਚ ਜਿੱਥੇ ਗੁਰੂ ਜੀ ਸ਼ਹੀਦ ਕੀਤੇ ਗਏ ਸਨ ਉੱਥੇ ਵੀ ਜਾਣ ਦੀਆਂ ਤਿਆਰੀਆਂ ਕਰ ਰਹੀਆਂ ਹਨ। ਸੋ ਉਸ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ 400 ਸਾਲਾ ਦਿਹਾੜਾ ਹੈ, ਉਨ੍ਹਾਂ ਦੇ ਸੰਬੰਧ ਵਿਚ ਉਨ੍ਹਾਂ ਦੇ ਪ੍ਰਸੰਗ ਹੀ ਆਪਾਂ ਸੂਰਜ ਪ੍ਰਕਾਸ਼ ਆਓ ਪ੍ਰੇਮ ਦੇ ਨਾਲ ਸੁਣੋ।
ਵਾਹਿਗੁਰੂ ਸਾਹਿਬ ਜੀ ਦੋਹਰਾ ਆਜ ਕਾਰਜ ਆਏ ਹੈ।
ਤੋ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਇਹ ਜੋ ਉਚਾਰਨ ਕਰਦੇ ਹਨ, ਭਾਈ ਸਾਹਿਬ ਨੇ ਜੋ ਗੁਰੂਆਂ ਦਾ ਇਤਿਹਾਸ ਲਿਖਿਆ ਹੈ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ, ਸੋ ਮਾਤਾ ਜੀ ਵੱਲੋਂ ਇਹ ਬਚਨ ਕਹਿ ਰਹੇ ਹਨ ਕਿ ਮਾਤਾ ਜੀ ਮਾਤਾ ਗੰਗਾ ਜੀ, ਕਿਉਂਕਿ ਆਪ ਜੀ ਸੁਣ ਆਏ ਹੋ ਕਿ ਦਿੱਲੀ ਤੋਂ ਚੰਦੂ ਦੀ ਲੜਕੀ ਦਾ ਰਿਸ਼ਤਾ ਕਰਨ ਵਾਸਤੇ ਗੱਲ ਕਰਕੇ ਗਏ ਹੋਏ ਬ੍ਰਾਹਮਣ ਤੇ ਨਾਈ ਚੰਦੂ ਕੋਲ ਪਹੁੰਚੇ ਨੇ। ਹੁਣ ਮਾਤਾ ਦੀ ਉਡੀਕ ਕਰਦੀ ਹੈ ਕਿ ਕਦੋਂ ਆਉਣਗੇ, ਕਦੋਂ ਆ ਕੇ ਮੇਰੇ ਪੁੱਤਰ ਨੂੰ ਰਿਸ਼ਤਾ ਹੋਵੇਗਾ, ਮੈਂ ਖੁਸ਼ੀਆਂ ਮਨਾਵਾਂਗੀ। ਤੋ ਉਹ ਪ੍ਰਸੰਗ ਚੱਲ ਰਿਹਾ ਹੈ। ਤੋ ਮਾਤਾ ਜੀ ਕਹਿੰਦੇ ਆਜ ਕਾਲ ਦਿਜ ਆਏ ਹੈ, ਦਿਜ ਕਹਿੰਦੇ ਨਾਮ ਨੂੰ, ਅੱਜ ਜਾਂ ਕੱਲ ਨੂੰ ਭਾਵ ਉਹ ਬ੍ਰਾਹਮਣ ਸਗਲ ਲੈ ਕੇ ਮੇਰੇ ਪੁੱਤਰ ਵਾਸਤੇ ਆਉਣ ਵਾਲਾ ਹੈ। ਬੜੇ ਉਤਸ਼ਾਹ ਉਤਸਵ ਰਚਾਂਗੇ, ਉਤਸ਼ਾਹ ਕਰਾਂਗੇ ਖੁਸ਼ੀਆਂ ਦੇ ਮੌਕੇ ਜੋ ਸੋ ਖੁਸ਼ੀਆਂ ਚ ਆਪਾਂ ਉਤਸਵ ਕਰਦੇ ਹਾਂ, ਖੁਸ਼ੀਆਂ ਮਨਾਉਂਦੇ ਹਾਂ, ਉਹ ਸਾਰਾ ਕੁਝ ਸਾਰੀ ਸਮੱਗਰੀ ਤਿਆਰ ਕੀਤੀ ਹੈ ਕਿ ਕਰਾਂਗੇ, ਖੁਸ਼ੀਆਂ ਮਨਾਵਾਂਗੇ, ਆਨੰਦ ਭੋਗਾਂਗੇ। ਸੋ ਉਹ ਜਦੋਂ ਰਿਸ਼ਤਾ ਹੋਵੇਗਾ ਮੇਰੇ ਪੁੱਤਰ ਨੂੰ, ਆਪਣੀਆਂ ਸਖੀਆਂ ਸਹੇਲੀਆਂ ਦੇ ਨਾਲ ਬੈਠ ਕੇ ਮਾਤਾ ਜੀ ਗੱਲਾਂ ਬਾਤਾਂ ਕਰਦੀ ਹੈ, ਕਿਉਂਕਿ ਸਖੀਆਂ ਸਾਥਣਾ ਗੁਆਂਢਣਾ ਉਹਨਾਂ ਦੇ ਵਿਚ ਮਾਤਾ ਜੀ ਮਾਤਾ ਗੰਗਾ ਜੀ ਬਹਿ ਕੇ ਇਹ ਗੱਲਾਂ ਕਰਦੀ ਹੈ ਕਿ ਮੇਰੇ ਲਾਲ ਦਾ ਮੇਰੇ ਪੁੱਤਰ ਦਾ ਸਗਨ ਹੋਣ ਵਾਲਾ ਹੈ, ਬੜੇ ਉਤਸਵ ਮਨਾਵਾਂਗੇ, ਉਤਸ਼ਾਹ ਦੇ ਨਾਲ ਖੁਸ਼ੀਆਂ ਦੇ ਮੌਕੇ ਖੁਸ਼ੀ ਮਨਾਵਾਂਗੇ, ਗੀਤ ਗਾਵਾਂਗੇ। ਸੋ ਇਹ ਸਾਰੀਆਂ ਗੱਲਾਂ ਕਰਦੀ ਹੈ। ਗੰਗਾ ਚਹਿ ਉਤਾਲ, ਕਾਲੀ ਪਈ ਹੋਈ ਹੈ ਮਾਤਾ ਜੀ ਨੂੰ, ਕਿਉਂਕਿ ਮਾਈਆਂ ਨੂੰ ਥੋੜਾ ਜਿਹਾ ਕਾਲੀ ਹੁੰਦੀ ਹੈ ਵਿਆਹ ਦਾ ਚਾਅ ਖੁਸ਼ੀ। ਸੋ ਇਸ ਕਰਕੇ ਇੱਕ ਮਾਂ ਨੂੰ ਆਪਣੇ ਪੁੱਤਰ ਦੇ ਖੁਸ਼ੀ ਦਾ ਹੀ ਕਾਲੀ ਹੋਇਆ ਕਰਦੀ ਹੈ। ਤੋ ਜਗੰਗਾ ਚਹਿ ਉਤਾਲ, ਕਾਲੀ ਦੇ ਨਾਲ ਚਾਹੁੰਦੀ ਹੈ ਛੇਤੀ ਹੋਵੇ ਛੇਤੀ ਆਵੇ, ਕਦੋਂ ਬ੍ਰਾਹਮਣ ਆਵੇ ਕਦੋਂ ਰਿਸ਼ਤਾ ਹੋਵੇ। ਉਹ ਦਿਜ ਬ੍ਰਾਹਮਣ ਜਿਹੜਾ ਸੀ ਲੈ ਕੇ ਸਗਨ ਚੰਦੂ ਦੀ ਲੜਕੀ ਦਾ ਦਿੱਲੀ ਤੋਂ, ਸੋਧਾ ਸਰ, ਸੋਧਾ ਨਾਮ ਹੈ ਅੰਮ੍ਰਿਤ ਦਾ, ਭਾਵ ਅੰਮ੍ਰਿਤ ਸਰ ਪਹੁੰਚਿਆ ਹੈ ਉਹ ਜਿਹੜਾ ਦਿਜ ਬ੍ਰਾਹਮਣ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਣ ਕੇ ਕਹਿ ਦੀਨ ਕਹਿਣਾ ਕੀਤਾ, ਕੀ ਕਿਹਾ ਜੀ? ਕਹਿੰਦੇ ਦਾਸਾਂ ਨੂੰ ਕਿਹਾ ਭਾਈ ਸੇਵਕ ਜਾਓ ਜਥਾ ਚਿੱਤ, ਭਾਵ ਜਿਹੋ ਜੀ ਉਹਦੀ ਯੋਗ ਸੇਵਾ ਬਣਦੀ ਹੈ, ਕਿਉਂਕਿ ਆਇਆ ਕੁਰਮਾਈ ਦਾ ਰਿਸ਼ਤਾ ਲੈ ਕੇ ਆਇਆ, ਉਹਦੇ ਹਿਸਾਬ ਨਾਲ ਉਹਦੀ ਸੇਵਾ ਕਰੋ, ਸੇਵਕ ਭੇਜੇ ਨੇ, ਦਾਸ ਭੇਜੇ ਹਨ। ਕਹਿੰਦੇ ਜਿਹੋ ਜੀ ਤੁਹਾਨੂੰ ਚੰਗੀ ਲੱਗੇ ਸੇਵਾ, ਜਿਹੋ ਜੀ ਉਹ ਚਾਹੁੰਦੇ ਹੋਣ ਉਹੋ ਜੀ ਸੇਵਾ ਕਰੋ, ਕਿਉਂਕਿ ਸੇਵਾ ਲੋਕ ਉਹਦੇ ਜਿਹੇ ਜੇ ਚਾਹੁੰਦੇ ਹੋਣ। ਹੁਣ ਵਿਆਹ ਤਾਂ ਹੀ ਸੇਵਾ ਆਪੋ ਆਪਣੇ ਹਿਸਾਬ ਦੀ ਕਰਦੇ ਹਨ, ਕਿ ਜਿਹੇ ਜੀ ਚਾਹੁੰਦੇ ਆ, ਕੋਈ ਸ਼ਰਾਬੀ ਹੈ ਸ਼ਰਾਬਾ ਚਾਹੁੰਦਾ, ਫਿਰ ਕਈ ਆਪ ਤੇ ਪੀਂਦੇ ਵੀ ਕਹਿੰਦੇ ਜੀ ਕੀ ਕਰੀਏ ਵਿਆਹ ਹੈ ਕਰਨਾ ਹੀ ਪੈਂਦਾ, ਵੀ ਤੁਸੀਂ ਤੇ ਗੁਰਸਿੱਖ ਹੋ, ਕਹਿੰਦੇ ਜੀ ਬਸ ਲੋਕਾਂ ਵਾਸਤੇ ਉਹ ਲੋਕਾਂ ਦੇ ਮੂੰਹ ਲੱਗਾ ਕਰਨੀ ਪੈਂਦੀ ਹੈ ਜੀ, ਕਿਉਂਕਿ ਉਹ ਚਾਹੁੰਦੇ ਨੇ, ਇਸ ਕਰਕੇ ਆਪਣੇ ਧਰਮ ਨੂੰ ਛੱਡ ਕੇ ਉਹ ਜੀ ਸੇਵਾ ਵੀ ਕਰ ਲੈਂਦੇ ਹਨ। ਫਿਰ ਇੱਕ ਸਿਆਣੇ ਕਵੀ ਨੇ ਇਹਦੇ ਉੱਤੇ ਚਾਰ ਲਾਈਨਾਂ ਵੀ ਲਿਖੀਆਂ ਨੇ, ਚੇਤੇ ਆ ਗਈਆਂ ਮੇਰੇ। ਕਹਿੰਦੇ ਲੋਕਾਂ ਦੇ ਖਾਤਰ ਹੀ ਗੁਰਬਾਣੀ ਵੀ ਕਹਿੰਦੀ ਹੈ, ਕਹਿੰਦੇ ਇਹ ਜੀਵ ਐਸਾ ਸੋ ਬੇਸਮਝ ਹੈ ਮੂਰਖ ਹੈ, ਇਹ ਲੋਕਾਂ ਦੇ ਵਾਸਤੇ ਪਰਿਵਾਰ ਦੇ ਵਾਸਤੇ ਆਪਣੇ ਆਪ ਨੂੰ ਜਾਣ ਪਛਾਣ ਲੈਂਦੇ, ਉਹਨਾਂ ਦੀ ਖੁਸ਼ੀ ਵਾਸਤੇ ਆਪ ਆਪਣੇ ਜੀਵਨ ਨੂੰ ਦਾਗੀ ਬਣਾ ਕੇ ਜਾਂਦਾ, ਸੰਸਾਰ ਤੋਂ ਲੇਖਾ ਦੇਣ ਵਾਲਾ ਬਣ ਜਾਂਦਾ ਹੈ, ਗੁਰਬਾਣੀ ਵੀ ਕਹਿੰਦੀ ਹੈ। ਸੋ ਗੁਰਬਾਣੀ ਕਹਿੰਦੀ ਹੈ ਕਾਮਣ ਡੋਲਿਆ ਸੋਨਾ ਸੋਇਨਾ ਰੁਪਾ, ਇਸਤਰੀ ਨੂੰ ਚਾਹੀਦਾ ਸੋਨਾ ਚਾਹੀਦਾ, ਚਾਂਦੀ ਚਾਹੀਦੀ ਹੈ, ਗਹਿਣੇ ਚਾਹੀਦੇ ਨੇ, ਕੱਪੜੇ ਚਾਹੀਦੇ ਨੇ, ਸਮਾਨ ਚਾਹੀਦਾ, ਫਿਰ ਬੰਦਾ ਕਰਦਾ ਕੀ ਹੈ? ਕਾਮਣ ਲੋੜੈ ਸੋਇਨਾ ਰੁਪਾ, ਮਿੱਤਰ ਲੋੜੇਨ ਸੋ ਖਾਧਾ ਤਾ। ਕਹਿੰਦੇ ਮਿੱਤਰ ਕੀ ਚਾਹੁੰਦੇ ਨੇ? ਖਾਣਾ ਪੀਣਾ, ਆ ਜਾ ਇਕੱਠੇ ਹੋਵਾਂਗੇ, ਖਾਵਾਂ ਪੀਵਾਂਗੇ, ਮਿੱਤਰਾਂ ਦਾ ਇਹ ਕੰਮ ਹੈ। ਫਿਰ ਮਨੁੱਖ ਮਿੱਤਰਾਂ ਨੂੰ ਖੁਸ਼ੀ ਕਰਦਾ, ਇਸਤਰੀ ਨੂੰ ਖੁਸ਼ੀ ਕਰਦਾ, ਪਰ ਦੋਵਾਂ ਵਾਸਤੇ ਜੋ ਵੀ ਕਰਨਾ ਪਵੇ ਉਹੀ ਕਰਦਾ। ਜੋ ਵੀ ਕਿਹੋ ਜਿਹੀ ਕਮਾਈ ਕਰਨੀ ਪਵੇ ਕਿ ਮਿੱਤਰਾਂ ਨੂੰ ਖੁਸ਼ ਕਰਨਾ ਹੈ, ਫਿਰ ਪੈਸੇ ਚਾਹੀਦੇ ਨੇ, ਮਾਇਆ ਜੋੜਨੀ ਹੈ। ਇਸਤਰੀ ਨੂੰ ਖੁਸ਼ ਕਰਨਾ, ਮਾਇਆ ਜੋੜਨੀ ਹੈ। ਪਰ ਮਹਾਰਾਜ ਕਹਿੰਦੇ ਕਾਮਣ ਲੋੜੈ ਸੋਇਨਾ ਰੁਪਾ, ਮਿੱਤਰ ਲੋੜੇਨ ਸੋ ਖਾਧਾ ਤਾ, ਨਾਨਕ ਪਾਪ ਕਰੇ ਤਨ ਕਾਰਨ। ਇਹਨਾਂ ਦੋਵਾਂ ਵਾਸਤੇ ਪਾਪ ਕਰਦੇ, ਮਿੱਤਰਾਂ ਨੂੰ ਖੁਸ਼ ਕਰਨਾ, ਇਸਤਰੀ ਨੂੰ ਖੁਸ਼ ਕਰਨਾ, ਪਰਿਵਾਰ ਨੂੰ ਖੁਸ਼ ਕਰਨਾ। ਕਹਿੰਦੇ ਫਿਰ ਨਾਨਕ ਪਾਪ ਕਰੇ ਤਨ ਕਾਰਨ, ਜਾਸੀ ਜਮਪੁਰ ਵਾਧਾ ਤਾ। ਕਹਿੰਦੇ ਜਵਾਂ ਨੂੰ ਬੰਨ ਕੇ, ਜਵਾਂ ਦੇ ਬੰਨ ਕੇ ਤੈਨੂੰ ਲਿਜਾਣਾ, ਨਾ ਮਿੱਤਰਾਂ ਨੂੰ ਲਿਜਾਣਾ, ਨਾ ਕਿਸੇ ਹੋਰ ਨੂੰ ਲੈ ਕੇ ਜਾਣਾ। ਜਿਹੋ ਜਿਹਾ ਉਹਨਾਂ ਨੂੰ ਖੁਸ਼ੀ ਕਰਨ ਵਾਸਤੇ ਅਸੀਂ ਸੇਵਾ ਕਰਦੇ ਹਾਂ। ਤੋ ਇਹ ਕਵੀ ਨੇ ਚਾਰ ਲੈਣਾ ਲਿਖੀਆਂ ਨੇ, ਕਹਿੰਦੇ ਉਹਨਾਂ ਨੂੰ ਖੁਸ਼ੀ ਕਰਨ ਵਾਸਤੇ ਸ਼ੁਭ ਕਾਜ ਕੋ ਛੋੜ ਅਕਾਜ ਕਰੇ। ਕਹਿੰਦੇ ਚੰਗਾ ਕਰਮ ਛੱਡ ਕੇ ਫਿਰ ਪੁੱਠਾ ਕਰਮ ਕਰਦੇ ਨੇ, ਜਿਹੜਾ ਨਹੀਂ ਕਰਨੇ ਯੋਗ ਹੁੰਦਾ। ਸ਼ੁਭ ਕਾਜ ਕੋ ਛੋੜ ਅਕਾਜ ਕਰੇ। ਔਰ ਕਹਿੰਦੇ ਜਗ ਲਾਜ ਨਾ ਆਦਤ ਹੈ ਇਨਕੋ, ਕਹਿੰਦੇ ਜਗ ਦੀ ਸ਼ਰਮ ਵੀ ਚੱਕੀ ਗਈ। ਅੱਜ ਦੇ ਕੇ ਰਹੇ ਹਾਂ, ਮੈਂ ਹੈਰਾਨ ਹੋਇਆ ਕਿ ਤਾਂ ਮੈਨੂੰ ਟੀਵੀ ਤੇ ਦਿਖਾਉਣ ਲੱਗ ਗਏ ਵਿਆਹ, ਫਿਰ ਉਹ ਵਿਆਹ ਲਈ ਕੁੜੀ ਵੀ ਨੱਚੇ ਤੇ ਨਾਲੇ ਬਾਪ ਵੀ ਨੱਚੇ। ਫਿਰ ਮੇਰੇ ਕੋ ਗੀਤ ਯਾਦ ਆ ਗਿਆ ਹੈ, ਉਹ ਗੀਤ ਭਰਿਆ ਹੈ, ਹਿੰਦੀ ਦੇ ਵਿੱਚ ਗੀਤ ਹੈ, ਉਹਨਾਂ ਨੇ ਬੜਾ ਸੋਹਣਾ ਇਹ ਭਰਿਆ। ਕਹਿੰਦੇ ਐਸਾ ਕਲਯੁਗ ਦਾ ਸਮਾਂ ਖਿੱਚਿਆ, ਕਹਿੰਦੇ ਐਸਾ ਕਲਯੁਗ ਆਏਗਾ। ਤੋ ਕਹਿੰਦੇ ਹੰਸ ਕਹੇ ਤੋ ਹੰਸ ਚੁਗੇਗਾ ਦਾਣਾ ਦੁੜਕਾ, ਕਊਆ ਮੋਤੀ ਖਾਏਗਾ, ਇਸ ਤਰ੍ਹਾਂ ਦੇ ਕਿਹਾ। ਫਿਰ ਅੱਗੇ ਉਹਨੇ ਦੋ ਜਣਾ ਕਹੀਆਂ ਨੇ, ਕਹਿੰਦੇ ਸੋਨੇ ਸੋਨੇ ਮੰਦਰ ਰਹੇਗੇ, ਕਹਿੰਦਾ ਮੰਦਰ ਸੋਨੇ ਹੋਣਗੇ, ਮੰਦਰਾਂ ਕਿਸੇ ਨੀ ਜਾਣਾ। ਕਹਿੰਦਾ ਸੋਨੇ ਸੋਨੇ ਮੰਦਰ ਰਹੇਗੇ, ਬਰੀ ਰਹੇਗੀ ਮਧਸ਼ਾਲਾ, ਮਧਸ਼ਾਲਾ ਸ਼ਰਾਬਖਾਨਾ। ਕਹਿੰਦੇ ਸ਼ਰਾਬਖਾਨੇ ਤੇ ਰੌਣਕਾਂ ਹੋਣਗੀਆਂ ਤੇ ਮੰਦਰਾਂ ਦੇ ਵਿੱਚ ਸੁਨਸਾਨ ਹੋਵੇਗੀ। ਅੱਜ ਸਾਡੇ ਸਾਹਮਣੇ ਗੁਰਦੁਆਰੇ ਕਿੰਨੇ ਕੁ ਲੋਕ ਨੇ, ਪੱਬਾਂ ਤੇ ਰੌਣਕਾਂ ਲੱਗੀਆਂ ਪਈਆਂ, ਜਾ ਕੇ ਵੇਖੋ, ਸਾਰੀ ਰਾਤ ਗੱਡੀਆਂ ਢੋਈ ਜਾਂਦੇ ਨੇ ਤੱਕ ਤੱਕ ਕੇ। ਚਲੋ ਉਹ ਤਾਂ ਹੋਏ, ਸਾਡੇ ਵੀ ਇੱਥੇ ਨਹੀਂ, ਇੰਡੀਆ ਦੇ ਵਿੱਚ ਰਹਿ ਰਾਤ ਦਾ ਟਾਈਮ ਹੁੰਦਾ ਗੁਰਦੁਆਰੇ ਤੇ ਪੀਣ ਦਾ ਟਾਈਮ ਹੁੰਦਾ ਠੇਕੇ ਤੇ। ਫਿਰ ਚੰਗੇ ਚੰਗੇ ਸਿਆਣੇ ਨੌਜਵਾਨ ਦੀ ਗੱਲ ਛੱਡੋ, ਬਜ਼ੁਰਗ ਵੀ ਫਿਰ ਠੇਕਿਆਂ ਤੇ ਬੈਠੇ ਨੇ ਗੁਰਦੁਆਰੇ, ਕੱਲਾ ਭਾਈ ਜੀ ਤੇ ਗੁਰੂ ਗ੍ਰੰਥ ਸਾਹਿਬ, ਬਸ ਤੀਜਾ ਬੰਦਾ ਨੀ ਹੁੰਦਾ। ਤੇ ਉਹ ਕਹਿੰਦਾ ਫਿਰ ਕਹਿੰਦੇ ਉਹ ਲੈਣਾ ਯਾਦ ਆ ਜਾਂਦੀਆਂ ਨੇ, ਉਹ ਕਹਿੰਦੇ ਸੋਨੇ ਸੋਨੇ ਮੰਦਰ ਰਹੇਗੇ, ਤੋ ਕਹਿੰਦੇ ਸੋਨੇ ਸੋਨੇ ਮੰਦਰ ਰਹੇਗੇ, ਭਰੀ ਰਹੇਗੀ ਮਧਸ਼ਾਲਾ, ਕਹਿੰਦੇ ਬਾਪ ਕੇ ਆਗੇ ਨਾਚ ਕਰੇਗੀ, ਉਸਕੇ ਘਰ ਕੀ ਜੋ ਬਾਲਾ, ਕਹਿੰਦੇ ਆਪ ਦੇ ਪਿਓ ਦੇ ਮੂਹਰੇ ਲੜਕੀ ਨਾਚ ਕਰੇਗੀ। ਤੇ ਮੈਂ ਦੇਖ ਕੇ ਹੈਰਾਨ ਹੋਇਆ ਕਿ ਪਿਓ ਵੀ ਨੱਚਦਾ, ਧੀ ਵੀ ਨੱਚਦੀ ਹੈ। ਤੇ ਉਧਰੋਂ ਉਹ ਕਹਿੰਦਾ ਉਹ ਕਵੀ ਕਹਿੰਦੇ ਸਭ ਕਾਜ ਕੋ ਛੋੜ ਅਕਾਜ ਕਰੇ, ਜਗ ਲਾਜ ਨਾ ਆਵਤ ਹੈ ਇਨਕੋ। ਕਹਿੰਦੇ ਫਿਰ ਜਗ ਦੀ ਸ਼ਰਮ ਚੱਕ ਕੇ ਸਾਰੀ ਖੋ ਕੇ, ਜਗ ਲਾਜ ਨਾ ਆਵਤ ਹੈ ਇਨਕੋ। ਫਿਰ ਕਹਿੰਦੇ ਇੱਥੇ ਹੀ ਬਸ ਨਹੀਂ ਹੈ, ਸਭ ਕਾਜ ਕੋ ਛੋੜ ਅਕਾਜ ਕਰੇ, ਜਗ ਲਾਜ ਨਾ ਆਵਤ ਹੈ ਇਨਕੋ, ਇੱਕ ਨਾਲ ਬੁਲਾਏ ਨਚਾਵਤ ਹੈ। ਫਿਰ ਕਹਿੰਦੇ ਇੱਕ ਇਸਤਰੀ ਨੂੰ ਲਾਉਣਗੇ ਵਿਆਹ ਦੇ ਵਿੱਚ, ਔਰ ਅਖੰਡ ਪਾਠ ਹੋਵੇਗਾ, ਪਾਠੀਆਂ ਨੂੰ ਉੱਥੇ ਦੋ ਦੋ ਸੌ ਰੁਪਇਆ ਦੇਣਗੇ ਤੇ ਉਹਦੇ ਵਾਸਤੇ ਤੀਹ ਤੀਹ ਹਜ਼ਾਰ ਚਾਲੀ ਚਾਲੀ ਹਜ਼ਾਰ। ਮੈਂ ਇੱਕ ਦੇ ਵਿਆਹ ਤੇ ਗਿਆ, ਗੁਰਸਿੱਖ ਪਰਿਵਾਰ, ਚੰਗਾ ਗੁਰਸਿੱਖ, ਤੇ ਮੈਂ ਗਿਆ ਜਾ ਕੇ ਪਹਿਲੀ ਵਾਰ ਵੇਖਿਆ ਸੀ, ਹੁਣ ਤਾਂ ਆਵੇ ਚੱਲ ਪਿਆ ਉਦੋਂ, ਤੇ ਨਾਲ ਚੋਣ ਲੱਗ ਰਿਹਾ, ਮੈਂ ਹੋਇਆ ਕੀ ਕਰੇ? ਕਹਿੰਦਾ ਜੀ ਵਿਆਹ ਕਰਨਾ ਹੀ ਪੈਂਦਾ, ਤੁਸੀਂ ਗੁਰਸਿੱਖ ਪਰਿਵਾਰ ਸ਼ਰਾਬ ਬਣ ਰਹੇ ਹੋ, ਕਿੰਨੇ ਪੈਸੇ ਦਿੱਤੇ ਇਹਨਾਂ ਨੂੰ? ਕਹਿੰਦਾ ਤੀਹ ਹਜ਼ਾਰ, ਉਦੋਂ ਤੀਹ ਸੀ, ਹੁਣ ਸਿਰ ਜ਼ਿਆਦਾ ਦਿੰਦੇ ਹੁੰਦੇ ਕੱਲ, ਮੈਂ ਗ੍ਰੰਥੀਆਂ ਨੂੰ ਦਿੱਤਾ ਤੀਹ ਤੀਹ ਹਜ਼ਾਰ ਕਿਸੇ ਨਾਲ ਨੀ। ਮੈਂ ਕਿਹਾ ਫਿਰ ਪਾਲ ਨਾਲ ਵੀ ਮਾੜਾ ਸਮਝਿਆ, ਇਹਦਾ ਪਾਲ ਵੀ ਤੈਨੂੰ ਲੱਗ ਜਾਣਾ, ਤੇ ਸਾਰਿਆਂ ਨੂੰ ਲੱਗਿਆ ਕਰਦਾ, ਪਰ ਜਿਹੜਾ ਗੁਰਸਿੱਖ ਹੋ ਕੇ ਕਿਹੋ ਜਿਹਾ ਕੰਮ ਕਰੇ ਨਾ, ਕਿਉਂਕਿ ਮਹਾਰਾਜ ਕਹਿੰਦੇ ਨੇ ਪਹਿਲਾਂ ਪਾਇਆ ਬੰਦੇ ਪਿੱਛੋਂ ਦੇ ਗੱਲ ਚਾਕੜੇ ਆ। ਚਾਕੜੇ ਜਿਹੜੇ ਨੇ ਵਿਦਿਆਰਥੀ ਜਿਹੜੇ ਨੇ ਵਿਦਿਆ ਚੱਕਣ ਵਾਲੇ ਸਟੂਡੈਂਟ ਉਹਨਾਂ ਦੀ ਵਾਰੀ ਬਾਅਦ ਚ ਆਉਣੀ ਹੈ ਤੇ ਟੀਚਰ ਨੇ ਉਹ ਪਹਿਲਾਂ ਫਸਲੇ ਨੇ। ਇਸ ਕਰਕੇ ਟੀਚਰ ਹੋ ਕੇ ਗਲਤ ਕੰਮ ਕਰੇ ਮੈਂ ਕਹਿੰਦਾ ਪਾਪ ਲੱਗ ਸਕਦਾ ਤੂੰ ਪ੍ਰਾਸ਼ਿਤ ਕਰ ਲੈ ਜੀ। ਸੋ ਕੁਦਰਤ ਨੇ ਐਸੀ ਹੋਇਆ ਕਿ ਪਾਪ ਵੀ ਲੱਗ ਗਿਆ ਉਹ ਮੁੰਡਾ ਕਿਸੇ ਨੂੰ ਮਾਰਨ ਲੱਗਿਆ ਸੀ ਹੋਰ ਤੇ ਗੋਲੀ ਉਹਦੇ ਲੱਗੀ ਮੁੰਡੇ ਜਿਹੜੇ ਵਿਆਹ ਕੀਤਾ ਸੀ ਤੇ ਉਸ ਲੜਾਈ ਕਰ ਗਿਆ ਮਗਰੋਂ ਵਿਗਾੜ ਪੈ ਗਿਆ। ਸੋ ਇਸ ਕਰਕੇ ਗੁਰੂ ਦੇ ਪਿਆਰਿਓ ਉਹ ਐਸੇ ਐਸੇ ਕਰਮ ਕਰਦੇ ਨੇ ਕਦੇ ਇੱਕ ਨਾਲ ਬੁਲਾਏ ਨਚਾਲ ਤਰ੍ਹਾਂ ਧੰਨ ਧਨ ਗਵਾਵਨ ਕਹੋ ਕਹਿੰਦੇ ਇੱਕ ਇਸਤਰੀ ਨੂੰ ਲਾ ਕੇ ਰਚਾਉਣਗੇ ਫਿਰ ਧਨ ਨੂੰ ਵੀ ਖਰਾਬ ਕਰਨਗੇ ਤੇ ਮਾਇਆ ਨੂੰ ਵੀ ਖਰਾਬ ਕਰਨਗੇ। ਫਿਰ ਉਲਾਂਭਾ ਰੱਬ ਤੇ ਕਈ ਗੱਲਾਂ ਚੇਤੇ ਆ ਜਾਂਦੀ। ਕਈ ਸਾਲ ਹੋ ਗਏ ਮੈਂ ਘਰ ਚ ਗਿਆ ਬਾਬਾ ਜੀ ਘਰ ਚ ਬਹੁਤ ਹੀ ਵਿਘਨ ਪੈ ਗਿਆ ਬੱਚੇ ਵੀ ਚਲੇ ਗਏ ਫਲਾਣਾ ਕੁਛ ਵੀ ਹੋ ਗਿਆ ਸੀ ਪਾਠ ਵੀ ਕੀਤੇ ਅਖੰਡ ਪਾਠ ਵੀ ਕੀਤੇ ਸੀ। ਪਿਛਲੇ ਸਾਲ ਮੈਂ ਗਿਆ ਬਾਹਰ ਕੈਨੇਡਾ ਤੇ ਅਖੰਡ ਪਾਠ ਕੀਤੇ ਪਾਠ ਕੀਤੇ ਸਾਨੂੰ ਪਾਪ ਕਿਉਂ ਲੱਗਿਆ ਮਨ ਦੇ ਪਾਪ ਤੇ ਹੀ ਨਾਲ ਕੀਤਾ ਕੱਲੇ ਅਖੰਡ ਪਾਠ ਕਰਕੇ ਆ ਗਏ ਤੇ ਨਾਲ ਨਾਚ ਵੀ ਕੀਤੇ ਹੁਣ ਤੇ ਸੁਭਾਇਆ ਤੁਹਾਨੂੰ ਬਾਹਰ ਜਾ ਕੇ ਕਹਿੰਦਾ ਕੀਤੇ ਕਹੂਗੀ ਸੀ ਪਾਠ ਤੇ ਦੋਸ਼ ਦਿੰਦਾ ਨਾਚ ਤੇ ਕਿਉਂ ਨਹੀਂ ਦਿੰਦਾ ਜਿਹਨੇ ਸਾਰਾ ਕੁਛ ਕੀਤਾ ਨਾਚ ਤੇ ਕਹਿੰਦਾ ਮੈਂ ਲੱਖ ਰੁਪਇਆ ਲਾਤਾ ਤੇ ਪਾਠ ਵੀਹ ਹਜ਼ਾਰ ਲਾਇਆ ਨਾਲ ਬੁਲਾਏ ਨਚਾਲ ਧਨ ਗਵਾਵਨ ਕਹੋ ਧਨ ਵੀ ਗਿਆ ਘਰ ਵੀ ਗਿਆ ਧਨ ਧਨ ਗਵਾਵਨ ਕਹੋ ਫਿਰ ਕਹਿੰਦੇ ਪਤਾ ਉਹ ਕਵੀ ਲਿਖਦਾ ਕਹਿੰਦਾ ਕਹਿੰਦਾ ਫਿਰ ਸੁਰਤਾਲ ਕਹਿ ਤ੍ਰਿਕ ਹੈ ਤ੍ਰਿਕ ਹੈ ਕਹਿੰਦੇ ਸੁਰਤਾਲ ਕਹਿੰਦੇ ਫਿਟੇ ਮੂੰਹ ਹੈ ਫਿਟੇ ਮੇਰਾ ਸੁਰਤਾਲ ਵੱਜਦਾ ਉਹ ਫਿਰ ਕਹਿੰਦੇ ਢੋਲਕੀ ਵੱਜੇ ਨਾਲ ਨਿਰਦਾ ਵੀ ਕਹੇ ਕਿਨਕੋ ਕਿਨਕੋ ਕਹਿੰਦੇ ਫਿਟੇ ਨੂੰ ਹੈ ਤੇ ਫਿਰ ਕਿਨਕੋ ਕਹਿੰਦਾ ਤਬ ਹਾਥ ਉਠਾਏ ਕਹਿ ਰਾਂਡ ਕਹੇ ਤੂੰ ਨੱਚਦੀ ਹੈ ਕਹਿੰਦੇ ਇਨਕੋ ਇਨਕੋ ਜਿਹੜੇ ਸੁਣਦੇ ਨੇ ਇਹਨਾਂ ਫਿਟੇ ਮੂੰਹ ਉਰਗੀ ਨੂੰ ਕਹਿੰਦੇ ਫਿਟੇ ਮੀਨਾ ਨੇ ਉਰਗੀ ਨੂੰ ਫਿਟੇ ਮੂੰਹ। ਸੋ ਇਹੋ ਹਾਲਤ ਹੈ ਸਾਡੀ ਗੁਰੂ ਪਿਆਰੇ ਪਰ ਗੁਰੂ ਸਾਹਿਬ ਕਹਿੰਦੇ ਨੇ ਭਾਈ ਜਿਹੋ ਜੀ ਜਥਾ ਯੋਗ ਸੇਵਾ ਉਹ ਕਰੋ ਕਿ ਜਥਾ ਯੋਗ ਦਾ ਮਤਲਬ ਇਹ ਨਹੀਂ ਜੋ ਚਾਹੁੰਦਾ ਉਹ ਜਥਾ ਯੋਗ ਹੈ ਆਪਾਂ ਦੇਖੋ ਕਿ ਅਸੀਂ ਕਿੱਥੇ ਖੜੇ ਉਹੀ ਸੇਵਾ ਕਰੋ ਜੇ ਸਾਡਾ ਧਰਮ ਅਸੀਂ ਗੁਰਸਿੱਖੀ ਚ ਹਾਂ ਲੋਕਾਂ ਵਾਸਤੇ ਪਾਪ ਕਿਉਂ ਕਰੀਏ ਲੋਕਾਂ ਨੇ ਕੀ ਦੇਣਾ ਲੰਗਰ ਸਿਖਾਓ ਜਿਹਾ 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 ਜਾਪ ਸਕਦੇ ਹਾਂ। ਸੋ ਇਸ ਕਰਕੇ ਐਸਾ ਵੀ ਕਰਨਾ ਚਾਹੀਦਾ ਕਦੇ ਵਾਸਤੇ ਵੀ ਬਹੁਤੀਆਂ ਖੁਸ਼ੀਆਂ ਔਰ ਕਦੇ ਉਹ ਗਮੀਆਂ ਚ ਬਦਲ ਜਾਂਦੀਆਂ ਨੇ ਇਸ ਕਰਕੇ ਉਹ ਵਾਹਿਗੁਰੂ ਪਰਮੇਸ਼ਰ ਦੇ ਭੈ ਦੇਣਾ ਚਾਹੀਦਾ ਖੁਸ਼ੀ ਗਮੀ ਬਰਾਬਰ ਸਮਝ ਕੇ ਭੈ ਦੇਣਾ ਚਾਹੀਦਾ। ਕੋਈ ਵੀ ਖੁਸ਼ੀ ਖੁਸ਼ੀ ਨਹੀਂ ਰਹਿੰਦੀ ਹੈ ਕੋਈ ਵੀ ਖੁਸ਼ੀ ਦੁਨੀਆਂ ਤੇ ਖੁਸ਼ੀ ਨਹੀਂ ਰਹਿੰਦੀ ਉਹ ਸੋਗ ਚ ਬਦਲਦੀ ਹੈ। ਦੁਨੀਆਂ ਤੇ ਕੋਈ ਵੀ ਐਸੀ ਵਸਤੂ ਨਹੀਂ ਹੈ ਜਿਹਦੀ ਅਸੀਂ ਖੁਸ਼ੀ ਜਿਹੜੀ ਮਰਜ਼ੀ ਬਣਾ ਲਈਏ ਤੇ ਉਹਦਾ ਅੰਤ ਬੜਾ ਦੁਖਦਾਈ ਹੈ ਬੜਾ ਸੋਗਮਈ ਹੈ। ਮੰਨ ਲਓ ਜਨਮ ਬੜੀ ਖੁਸ਼ੀ ਹੈ ਬੜੇ ਢੋਲ ਵੱਜਦੇ ਨੇ ਧਮੱਕੇ ਵੱਜਦੇ ਨੇ ਵਧਾਈਆਂ ਦਿੰਦੇ ਨੇ ਔਰ ਜਨਮ ਦਿਨ ਮਨਾ ਵੀ ਰਹੇ ਨੇ ਮਨਾਉਂਦੇ ਨੇ ਚਲੋ ਬੱਚੇ ਮਨਾਉਂਦੇ ਨੇ ਵਿਚਾਰਿਆਂ ਨੂੰ ਚਲੋ ਉਤਸ਼ਾਹ ਹੈ ਮਨਾ ਲੈਂਦੇ ਨੇ। 80-80 ਸਾਲ ਦੇ ਬੁੜੇ ਮਨਾਉਂਦੇ ਨੇ 80 ਸਾਲ ਦੀ ਉਮਰ ਹੋ ਗਈ ਜਨਮ 80 ਸਾਲ ਪਿੱਛੇ ਰਹਿ ਗਿਆ ਮੌਤ ਸਾਲ ਗੁਰੂ ਸਾਲ ਆਉਣ ਵਾਲੀ ਹੈ ਮੌਤ ਤੇ ਨਹੀਂ ਮਨਾਉਂਦਾ ਅਜੇ ਵੀ ਨਾ ਮੌਤ ਨੂੰ ਬੁਲਾ ਦੇ ਪਰ ਜਨਮ ਖੁਸ਼ੀ ਹੈ ਮੌਤ ਦੁੱਖ ਹੈ ਮੌਤ ਸਭ ਦੀ ਹੋਣੀ ਹੈ ਜਨਮ ਹੈ ਉਹਦੀ ਮੌਤ ਹੋਣੀ ਹੈ ਜੋ ਜਨਮ ਹੈ ਸੋ ਸਰ ਪਰ ਮੂਆ ਕਾਹਦੀ ਖੁਸ਼ੀ ਹੈ ਜਨਮ ਦਿਨ ਦੀ ਖੁਸ਼ੀ ਕਾਹਦੀ ਹੈ ਜਨਮ ਦਿਨ ਦੀ ਪ੍ਰਾਪਤੀ ਕੀਤੀ ਹੈ 10 ਸਾਲ ਕੱਟ ਕੇ 20 ਸਾਲ ਕੱਟ ਕੇ ਘਾਟੇ ਨੂੰ ਖੁਸ਼ੀ ਮਨੀ ਬੈਠਾ ਜਿਹੜਾ ਘਾਟਾ ਪੈ ਰਿਹਾ ਉਹਨੂੰ ਖੁਸ਼ੀ ਮਨਾਉਂਦਾ ਮੇਰਾ ਜਨਮ ਹੋਇਆ ਬੜੀ ਪ੍ਰਾਪਤੀ ਕੀਤੀ ਹੈ ਤੋ ਘਟੈਂਦਾ ਜਾ ਰਿਹਾ ਜਨਮ ਦਿਨ ਤੋਂ ਲੈ ਕੇ ਰੋਜ਼ ਘਟਦਾ ਜਾ ਰਿਹਾ ਘਟਦਾ ਜਾ ਰਿਹਾ। ਫਿਰ ਕਬੀਰ ਭਗਤ ਨੇ ਬਚਨ ਕਹੇ ਨਾ ਕਹਿੰਦਾ ਸੰਸਾਰ ਨੂੰ ਕੀ ਸਮਝਾਈਏ ਇਹਦਾ ਸੰਸਾਰ ਕਹਿੰਦੇ ਇਸ ਨੂੰ ਸਮਝ ਨਹੀਂ ਹੈ ਇਹਨੇ ਵਧਣ ਨੂੰ ਘਟਣ ਨੂੰ ਵਧਣਾ ਮੰਨਿਆ ਹੋਇਆ ਇਸ ਨੇ ਨੁਕਸਾਨ ਨੂੰ ਨਫ਼ਾ ਮੰਨਿਆ ਹੋਇਆ ਔਰ ਇਸ ਨੇ ਭਿਆਨਕ ਦੁੱਖ ਨੂੰ ਸੁੱਖ ਮੰਨਿਆ ਹੋਇਆ ਇਸ ਨੇ ਭਿਆਨਕ ਬਿਮਾਰੀ ਨੂੰ ਆਨੰਦ ਮੰਨਿਆ ਹੋਇਆ ਸਮਝ ਨਹੀਂ ਆਉਂਦੀ ਹੈ ਕਾਹਦੀਆਂ ਖੁਸ਼ੀਆਂ ਮਨਾ ਰਹੇ ਨੇ। ਸੋ ਗੁਰਮੁਖ ਪਿਆਰੋ ਉਹ ਕਬੀਰ ਭਗਤ ਜੀ ਕਹਿੰਦੇ ਜਾਣੀ ਜਾਣ ਸੁੱਤ ਵੱਡਾ ਹੋਤ ਹੈ ਮਾਂ ਬੜੀ ਖੁਸ਼ੀਆਂ ਮਨਾ ਲਈਆਂ ਮੇਰਾ ਮੁੰਡਾ ਵੱਡਾ ਹੋ ਗਿਆ ਐਡਾ ਵੱਡਾ ਹੋ ਗਿਆ ਕਦੇ ਸੋਚਿਆ ਵੀ ਸਾਲ ਕਿੰਨੇ ਘੱਟ ਗਏ ਚਲੋ 100 ਸਾਲ ਦੀ ਉਮਰ ਹੈ ਮੁੰਡਾ 20 ਸਾਲ ਦਾ ਹੋ ਗਿਆ 80 ਰਹਿ ਗਏ ਵੀ ਤਾਂ ਗਏ 50 ਸਾਲ ਦੀ ਉਮਰ ਹੈ 30 ਰਹਿ ਗਏ 20 ਗਏ ਵਿੱਚੋਂ ਘੱਟ ਰਹੇ ਹੈ ਤੇ ਖੁਸ਼ੀ ਮਨਾ ਰਹੇ ਤੇ ਕਬੀਰ ਜੀ ਕਹਿੰਦਾ ਜਨਨੀ ਜਾਨ ਸੁਤ ਵੱਡਾ ਹੋਤ ਹੈ ਕਹਿੰਦਾ ਇਤਨਾ ਕੁਨਾ ਜਾਣਾ ਹੈ ਜੇ ਦਿਨ ਦਿਨ ਅਵਧ ਘੱਟਦਾ ਹੈ ਤੂੰ ਇਉਂ ਕਿ ਨਹੀਂ ਸੋਚਦੀ ਕਿ ਮੇਰੇ ਇਸ ਲਾਲ ਦੀ ਉਮਰ ਘੱਟਦੀ ਜਾ ਰਹੀ ਹੈ ਜਿਹੜੀਆਂ ਮਾਵਾਂ ਨੇ ਸੋਚਿਆ ਉਹਨਾਂ ਮਾਵਾਂ ਦੇ ਪੁੱਤਰ ਭਗਤ ਹੁੰਦੇ ਬੜੇ ਸੋਚਿਆ ਮਾਮਾ ਨੇ ਫਰੀਦ ਦੀ ਮਾਂ ਨੇ ਸੋਚਿਆ ਬੇਟਾ ਇਹ ਤੇਰੀ ਉਮਰਾਂ ਘੱਟਦੀ ਜਾ ਰਹੀ ਹੈ ਫਿਰ ਮਾਂ ਕੀ ਕਰਾਂ ਖੁਦਾ ਨੂੰ ਯਾਦ ਕਰ ਖੁਦਾ ਖੁਦਾ ਕਰ ਤੇ ਹੁਣ ਬੱਚਾ ਸੀ ਖੁਦਾ ਕਰੇਗੀ ਵੀ ਹੁਣ ਖੁਦਾ ਦਾ ਕੋਈ ਪਹਿਲਾ ਰਸਤੇ ਹੈ ਨੀ ਕਿਉਂਕਿ ਖੁਦਾ ਤੇ ਪਹਿਲਾਂ ਕੋਈ ਤਾਂ ਸਨ ਜੋਗਲ ਉਣੀ ਚੱਕੀ ਹੈ ਇਹਦਾ ਅਲੋਣੀ ਸਿਲ ਹੈ ਇਹਨੂੰ ਕਿਵੇਂ ਯਾਦ ਕਰੇ ਕੋਈ ਕੋਈ ਰਸ ਨਹੀਂ ਕੋਈ ਦਿਸਦਾ ਨਹੀਂ ਉਹਨੇ ਕੁਛ ਕਿਉਂਕਿ ਵਸਤੂ ਦਿਸਣ ਦੀ ਨਹੀਂ ਹੈ ਪਰਮਾਤਮਾ ਨੂੰ ਚੇਤੇ ਪਹਿਲਾਂ ਕਰਨਾ ਪੈਂਦਾ ਦਿੱਤਾ ਬਾਅਦ ਚ ਉਹਦੇ ਵਾਸਤੇ ਯਤਨ ਪਹਿਲਾਂ ਕਰਨੇ ਪੈਂਦੇ ਨੇ ਉਹਦੀ ਪ੍ਰਾਪਤੀ ਬਾਅਦ ਚ ਹੁੰਦੀ ਹੈ ਦੁਨੀਆਂ ਦੇ ਚੀਜ਼ਾਂ ਦੀ ਅਸੀਂ ਪ੍ਰਾਪਤੀ ਪਹਿਲਾਂ ਵੇਖਦੇ ਹਾਂ ਤੇ ਫਿਰ ਸੌਦਾ ਕਰਦੇ ਹਾਂ ਪਹਿਲਾਂ ਵਸਤੂ ਜਾਣ ਕੇ ਤਾਂ ਕੀਚਿਆ ਵਪਾਰ ਦੁਨੀਆਂ ਦਾ ਵਪਾਰ ਚੱਲਦਾ ਕਿਵੇਂ ਹੈ ਪਹਿਲਾਂ ਵਸਤੂ ਵੇਖਦੇ ਹਾਂ ਪਰ ਵਸਤੂ ਵੇਖ ਕੇ ਉਹਦਾ ਵਪਾਰ ਕਰਦੇ ਹਾਂ ਪਰ ਪਰਮਾਤਮਾ ਧਰਮ ਦੀ ਦੁਨੀਆਂ ਚ ਇਸ ਤਰ੍ਹਾਂ ਨਹੀਂ ਹੈ ਉਹ ਪਹਿਲਾਂ ਵਪਾਰ ਸ਼ੁਰੂ ਕਰਨਾ ਪਵੇਗਾ ਵਸਤੂ ਬਾਅਦ ਚ ਮਿਲੇਗੀ ਫਿਰ ਉਹਦਾ ਕੋਈ ਇਹ ਵੀ ਨਹੀਂ ਹੈ ਕੋਈ ਟਾਈਮ ਹੈ ਅਸੀਂ ਕੋਈ ਵੀ ਖੇਤੀ ਕਰਦੇ ਹਾਂ ਉਹਦਾ ਟਾਈਮ ਹੈ ਕਿ ਫਲ ਕਦੋਂ ਦੇਗੀ ਕੋਈ 6 ਮਹੀਨੇ ਦਿੰਦੀ ਹੈ ਫਲ ਕੋਈ ਸਾਲ ਨੂੰ ਦਿੰਦੀ ਹੈ ਕਈ ਬੂਟੇ ਐਸੇ ਨੇ 5-10 ਸਾਲਾਂ ਬਾਅਦ ਉਹ ਫਲ ਦਿੰਦੇ ਨੇ ਕਈ 40-40-50 ਸਾਲ ਵੀ ਦਿੰਦੇ ਨੇ ਜੈਸੇ ਇਮਲੀ ਆਦਿ ਦੇ ਦਰਖਤ ਨੇ 30-40 ਸਾਲ ਦਾ ਉਹ ਫਲ ਦਿੰਦਾ ਇਸੇ ਹੈ ਪਰ ਇਹ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਹੈ ਇਹਦੇ ਫਲ ਦਾ ਕੋਈ ਪਤਾ ਨਹੀਂ ਕਦੋਂ ਮਿਲਣਾ ਇਹ ਹੁਣੇ ਵੀ ਮਿਲ ਸਕਦਾ ਇੱਕ ਮਿੰਟ ਵੀ ਮਿਲ ਸਕਦਾ ਇੱਕ ਸਵਾਸ ਵੀ ਮਿਲ ਸਕਦਾ ਕਈ ਜਨਮ ਵੀ ਲੱਗ ਸਕਦੇ ਇਹਦੇ ਅੰਤਰਾਲ ਦਾ ਕਿਸੇ ਨੂੰ ਪਤਾ ਨਹੀਂ ਹੈ ਫਿਰ ਆਪਣੇ ਪੁੱਤਰ ਨੂੰ ਲਾਉਣਾ ਹੈ ਸਿਮਰਨ ਵਾਸਤੇ ਮਾਂ ਨੇ ਬੜੇ ਢੰਗ ਵਰਤੇ ਬੇਟਾ ਕਿਉਂਕਿ ਬੱਚੇ ਨੂੰ ਭੁੱਖ ਲੱਗਦੀ ਹੈ ਮਾਂ ਮੈਂ ਅੱਜ ਰੋਟੀ ਚੂਰੀ ਖਾਣੀ ਹੈ ਪੁੱਠੀ ਹੋਈ ਸਵਾਦਲੀ ਚੂਰੀ ਹਾਂ ਬੇਟਾ ਤੂੰ ਮਿਲੇਗੀ ਖੁਦਾ ਕੋਲ ਮੇਰੇ ਕੋਲ ਤਾਂ ਇਹ ਜੀ ਖੁਦਾ ਨੂੰ ਯਾਦ ਕਰ ਤਸਬੀ ਵਾਲਾ ਫੜਾ ਦੇਣੀ ਮਸਾਲਾ ਵਿਛਾ ਦੇਣਾ ਅੱਖਾਂ ਮੀਟ ਕੇ ਬੈਠ ਧਿਆਨ ਧਰ ਉਹਨੇ ਧਿਆਨ ਧਰਨਾ ਮਾਂ ਨੇ ਚੂਰੀ ਕੁੱਟ ਕੇ ਚੂਰੀ ਨੂੰ ਰੱਖ ਦੇਣੀ ਐਸੇ ਅੱਜ ਮਾਂ ਮੈਂ ਸ਼ੱਕਰ ਖਾਣੀ ਹੈ ਫਿਰ ਮਾਂ ਨੇ ਉਹੀ ਫਾਰਮੂਲਾ ਵਰਤਣਾ ਅੱਜ ਮਾਂ ਮੈਂ ਫਲਾਣੀ ਚੀਜ਼ ਖਾਣੀ ਹੈ ਇਹੋ ਹੀ ਕਰਨਾ ਔਰ ਇੱਕ ਦਿਨ ਐਸਾ ਵੀ ਹੋਇਆ ਕਿ ਜਿਹਦੇ ਮਾਂ ਘਰੋਂ ਚਲੀ ਗਈ ਤੇ ਮਗਰ ਉਸ ਮਨ ਤੇ ਬੈਠ ਗਿਆ ਮੈਨੂੰ ਚਾਹੀਦਾ ਹੈ ਮਾਂ ਨੇ ਸੋਚਿਆ ਮੈਂ ਛੇਤੀ ਚੱਲਾਂ ਤਾਂ ਮਾਂ ਛੇਤੀ ਨਾਲ ਆਈ ਉਧਰੋਂ ਫਰੀਦ ਭਗਤ ਜੁੜ ਗਈ ਆਤਮਾ ਪਰਮਾਤਮਾ ਨਾਲ ਮਹਾਰਸ ਪਹੁੰਚ ਗਿਆ ਮਹਾਆਨੰਦ ਚ ਪਹੁੰਚ ਗਿਆ ਮਹਾ ਖੁਸ਼ੀ ਚ ਪਹੁੰਚ ਗਿਆ ਉਹ ਰਸ ਦੇਖ ਲਿਆ ਜਿਹੜਾ ਨਾ ਸ਼ੱਕਰ ਦੇ ਵਿਚ ਹੈ ਨਾ ਖੰਡ ਦੇ ਵਿਚ ਹੈ ਨਾ ਗੁੜ ਦੇ ਵਿਚ ਹੈ ਨਾ ਦੁੱਧ ਦੇ ਵਿਚ ਹੈ ਕਿਉਂਕਿ ਮਹਾਰਸ ਹੁਣ ਮਹਾਰਾਸ਼ਟਰ ਪਹੁੰਚਿਆ ਤੇ ਮਾਂ ਕਾਹਲੀ ਨਾਲ ਆਈ ਭੱਜੀ ਕਿਤੇ ਅੱਜ ਫਰੀਦ ਕਿਤੇ ਖਾਲੀ ਉੱਠ ਘੜੇ ਉਹਦਾ ਭਰੋਸਾ ਨਾ ਟੁੱਟ ਜੇ ਆਉਣ ਸਾਲ ਮਾਂ ਕਹਿੰਦੀ ਬੇਟਾ ਫਰੀਦ ਤੂੰ ਉੱਠ ਘੜੇ ਹੈ ਕਹਿੰਦੇ ਹਾਂ ਮਾਂ ਕਹਿਣ ਲੱਗੀ ਅੱਜ ਖੁਦਾ ਮੈਨੂੰ ਤੇਰੇ ਜਨਮ ਤੋਂ ਤੂੰ ਘੜੇ ਨੀ ਸ਼ੱਕਰ ਮੈਨੂੰ ਫੜਾ ਕੇ ਮੇਰੇ ਕੋਲ ਪਈ ਹੈ ਅੱਜ ਖੁਦਾ ਮੈਨੂੰ ਜਾਣਾ ਜਾਣਾ ਦੇ ਗਿਆ ਸ਼ੱਕਰ ਕਹਿੰਦਾ ਮਾਂ ਹੁਣ ਮੈਨੂੰ ਪਤਾ ਲੱਗ ਗਿਆ ਜਿਹੜੀ ਸ਼ੱਕਰ ਮੈਨੂੰ ਦੇ ਗਿਆ ਨਾ ਅੱਜ ਸ਼ੱਕਰਾਂ ਤੋਂ ਕਹਾ ਲੰਘ ਗਈ ਗੱਲ ਅੱਜ ਕਰਦੀ ਕਿਰਪਾ ਉਸ ਖੁਦਾ ਨੇ ਉਸ ਖੁਦਾ ਨੇ ਮੈਨੂੰ ਸ਼ੱਕਰ ਦਿੱਤੀ ਅੱਜ ਸ਼ੱਕਰ ਖੰਡ ਨਿਵਾਤ ਗੁਰਮੱਖ ਮਾਝਾ ਦੁੱਧ ਮਾਂ ਇਹ ਸਾਰੀਆਂ ਵਸਤੂਆਂ ਮਿੱਠੀਆਂ ਸੀਆਂ ਸਭੇ ਵਸਤੂ ਮਿੱਠੀਆਂ ਰੱਬ ਦਾ ਪੂਜਣ ਦੁੱਧ ਹੁਣ ਉਹ ਵਾਹਿਗੁਰੂ ਖੁਦਾ ਮੈਨੂੰ ਦੇ ਗਿਆ ਸ਼ੱਕਰ ਉਹ ਜਿਹੜੀ ਤੂੰ ਰੋਜ਼ ਮੈਨੂੰ ਦਿੰਦੀ ਸੀ ਖੁਦਾ ਦਾ ਨਾਂ ਲੈ ਕੇ ਅੱਜ ਉਹ ਖੁਦਾ ਮੈਨੂੰ ਸਿੱਧੀ ਦੇ ਗਿਆ ਤੇ ਜਾਣ ਤੋਂ ਪਹਿਲੇ ਦੇ ਗਿਆ ਸਭ ਕੁਛ ਜੁੜ ਗਈ ਆਤਮ ਜੁੜੇ ਦਾ ਰਸ ਹੋ ਗਿਆ ਆਨੰਦ ਹੋ ਗਿਆ ਐਸੀਆਂ ਮਾਵਾਂ ਜਿਨ੍ਹਾਂ ਨੇ ਸੋਚਿਆ ਕਿ ਮੇਰੇ ਪੁੱਤਰ ਦੀ ਉਮਰ ਘੱਟ ਰਹੀ ਹੈ ਐਸਾ ਸੋਚਿਆ ਉਹਨਾਂ ਮਾਵਾਂ ਨੇ ਆਪਣੇ ਪੁੱਤਰਾਂ ਨੂੰ ਭਗਤੀ ਵੱਲ ਲਾਇਆ ਸੋ ਇਸ ਕਰਕੇ ਕਬੀਰ ਜੀ ਕਹਿੰਦਾ ਜਨਨੀ ਜਾਨ ਸੁਤ ਵੱਡਾ ਹੋਤ ਹੈ ਇਤਨਾ ਗੁਨਾ ਜਾਣੇ ਜੇ ਦਿਨ ਦਿਨ ਅਵਧ ਘੱਟ ਹੈ ਮੋਰ ਮੋਰ ਕਰ ਅਰਕ ਲਾਲ ਕਰ ਬੇਗਤ ਹੀ ਜਮਰਾਓ ਹੱਸਦਾ ਕਹਿੰਦਾ ਮੇਰਾ ਮੇਰਾ ਕਰਕੇ ਲਾਲ ਕਰਦੀ ਹੈ ਪਿਆਰ ਕਰਦੀ ਹੈ ਜਮਰਾਜਾ ਹੱਸਦਾ ਕਹਿੰਦਾ ਕਹਿੰਦਾ ਦੇਖ ਮੇਰੀ ਖੁਰਾਕ ਨੇ ਪਾਲ ਰਹੀ ਹੈ ਇਹ ਮੇਰੇ ਵਾਸਤੇ ਪਾਲ ਰਹੀ ਹੈ ਕਿਉਂਕਿ ਅੰਤ ਨੂੰ ਮੈਂ ਇਸ ਨੂੰ ਲੈ ਕੇ ਜਾਣਾ ਕਾਲ ਨੇ ਆਉਣਾ ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਅਸੀਂ ਵਧਣ ਨੂੰ ਘਟਣ ਮੰਨੇ ਹੈ ਅਸੀਂ ਜਨਮ ਦਿਨ ਮਨਾਉਂਦੇ ਹਾਂ ਮਰਨੇ ਨੂੰ ਬਤਾਉਂਦੇ ਹਾਂ ਕੋਈ ਵੀ ਵਸਤੂ ਐਸੀ ਨਹੀਂ ਜਿਹੜੀ ਖੁਸ਼ੀ ਭਾਵ ਦੁਖੀ ਵਿਚ ਨਾ ਬਦਲੇ, ਦੁੱਖ ਚ ਨਾ ਬਦਲੇ। ਕੋਈ ਵੀ ਵਸਤੂ ਐਸੀ ਨਹੀਂ, ਪਦਾਰਥ ਐਸਾ ਨਹੀਂ ਜਿਹੜਾ ਸਾਨੂੰ ਮਿਲਿਆ ਕਦੇ ਵਿਛੜੇ ਨਾ। ਸਭ ਵਿਛੜਨਗੇ, ਸਭ ਦਾ ਵਿਛੋੜਾ ਪੈਣਾ। ਸਭਨਾ ਮਰਨਾ ਆਇਆ ਵਿਛੋੜਾ ਸਭਨਾ, ਮਹਾਰਾਜ ਕਹਿੰਦੇ ਸਭਨਾ ਨੂੰ ਵਿਛੋੜਾ ਪੈਣਾ। ਕੋਈ ਵਸਤੂ ਨੀ ਜਿਹੜੀ ਤੁਹਾਡੇ ਨਾਲ ਰਹੇ, ਜਿਹੜੀ ਸਾਨੂੰ ਅੱਜ ਮਿਲੀ ਹੈ ਉਹਦੇ ਵਿਛੜਨਾ। ਬੜਾ ਚਾਹ ਹੈ ਵਿਆਹ ਦਾ ਪਰ ਵਿਛੜਨਾ, ਚਾਹਤੇ ਹੈ ਵਿਛੜਨਾ ਤਾਂ ਨਹੀਂ ਆਵੇਗਾ। ਹੁਣ ਤੇ ਪਹਿਲੇ ਵਿਛੜ ਜਾਂਦੇ ਨੇ, ਅੰਤਰ ਦੇ ਵਿਛੜਨਾ ਹੀ ਹੈ ਨਾ। ਕੋਈ ਪਤੀ ਚੜਾਈ ਕਰ ਗਿਆ, ਕੋਈ ਪਤੀ ਚੜਾਈ ਕਰ ਗਈ, ਵਿਛੜ ਗਿਆ, ਜੋੜੇ ਪੈ ਗਏ। ਇਸ ਕਰਕੇ ਹਰ ਇੱਕ ਵਸਤੂ ਜਿਹੜੀ ਮਿਲਦੀ ਹੈ ਦੁਨੀਆਂ ਤੇ ਵਿਛੜਦੀ ਹੈ, ਉਹਦੀ ਆਉਂਦੀ ਦੀ ਖੁਸ਼ੀ ਬਹੁਤੀ ਮਨਾਉਂਦੇ ਤੇ ਜਾਂਦੇ ਦਾ ਦੁੱਖ ਬਹੁਤਾ ਮਨਾਉਂਦੇ ਆ। ਇਸ ਕਰਕੇ ਕਹਿੰਦੇ ਸਮਝੀ ਰਹੋ ਬਹੁਤਾ ਕਾਹਨੂੰ ਇਸਨੇ ਅੜੀ ਟੱਪਾ ਕਰਨਾ, ਇਹੋ ਜਿਹੇ ਕਰਮ ਕਰਨੇ ਨੇ। ਸੋ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੋ ਜੀ ਜਥਾ ਯੋਗ ਸੇਵਾ ਹੈ, ਉਹ ਆਏ ਨੇ ਦੂਰੋਂ ਚੱਲ ਕੇ ਉਹਨਾਂ ਦੀ ਸੇਵਾ ਕਰਨੀ ਕਰੋ।
ਮੋਦਕ ਆਦਕ ਦਿਓ ਪਕਵਾਨਾ,
ਮੋਦਕ ਲੱਡੂਆਂ ਨੂੰ ਕਹਿੰਦੇ ਨੇ, ਆਦਕ ਦਿਓ ਪਕਵਾਨਾ। ਉਸ ਟਾਈਮ ਤੇ ਲੱਡੂ ਨੀ ਬੜਾ ਪਦਾਰਥ ਸੀ ਭਾਰੀ, ਤੇ ਮੁੜ ਕੇ ਵੀ ਚੱਕਰ ਨਾਲ ਚੱਲਦਾ ਕੰਮ। ਅੱਜ ਕੱਲ ਮੁੜ ਕੇ ਲੱਡੂ ਆ ਗਏ, ਅੱਜ ਸਭ ਅੱਕ ਗਏ ਲੋਕ, ਹੋਰ ਖਾ ਖੂ ਕੇ ਮੁੜ ਕੇ ਲੱਡੂ ਪਾ ਦੇਣ। ਹੁਣ ਲੱਡੂ ਕਹਿੰਦੇ ਚੰਗੇ ਆ, ਹੋਰ ਦੂਜੀਆਂ ਬਿਮਾਰੀਆਂ ਲਾਉਣ ਤੋਂ ਠੀਕ ਹੈ। ਉਸ ਟਾਈਮ ਤੇ ਵੀ ਲੱਡੂ ਸੀ ਵਧੀਆ। ਕਹਿੰਦੇ ਬੋਧ ਕੇ ਆਦਕ ਦਿਓ ਪਕਵਾਨਾ, ਲੱਡੂ ਆਦਕ ਜਾ ਕੇ ਖਵਾਣਾ ਕਰੋ, ਮਠਿਆਈ ਖਵਾਓ, ਕਿਉਂਕਿ ਸਗਨ ਲੈ ਕੇ ਆਏ ਹਨ।
ਸੂਖਮ ਚਾਵਲ ਪਿਤਮਲਹੀਨ,
ਕਹਿੰਦੇ ਸੂਖਮ ਚਾਵਲ, ਜੇ ਸੂਖਮ ਚਾਵਲ ਹੈ ਨਾ ਬਾਸਪਤੀ ਵਧੀਆ, ਉਹ ਚਾਵਲਾਂ ਨੂੰ ਉਹ ਬਣਾਓ, ਘਿਓ ਵਿਚ ਪਾ ਕੇ ਬਣਾਓ, ਬੜੇ ਸਵਾਦ ਦੇ ਚਾਵਲ ਬਣਾ ਕੇ ਖਵਾਓ ਉਹਨਾਂ ਨੂੰ।
ਰੁਚਰ ਪ੍ਰਯੰਕ ਦੇ ਪਹੁੰਚਾਈ,
ਕਹਿੰਦੇ ਰੁਚਰ ਪ੍ਰਯੰਕ ਪਲੰਗ, ਵਧੀਆ ਸੋਹਣਾ ਕੋਈ ਪਲੰਗ ਡਾ ਦਿਓ, ਕੋਈ ਮੰਜਾ ਸੋਹਣਾ ਡਾਹੋ, ਸੋਹਣਾ ਬਿਸਤਰਾ ਵਿਛਾਓ ਦੇ ਉੱਤੇ, ਉਹਨਾਂ ਦੀ ਜਥਾ ਯੋਗ ਸੇਵਾ ਕਰੋ। ਮਹਾਰਾਜ ਕਹਿੰਦੇ ਹਨ
ਆਸਤਰਨ ਸੋ ਸ਼ਾਦਨ ਕੀਨ,
ਆਸਤਰਨ ਕਹਿੰਦੇ ਬਿਸਤਰਾ, ਬਿਸਤਰੇ ਨਾਲ ਢੱਕ ਦਿਓ ਉਸ ਮੰਜੇ ਨੂੰ ਚੰਗੀ ਤਰ੍ਹਾਂ ਵਿਛਾ ਦਿਓ, ਬਿਸਤਰਾ ਉੱਤੇ ਦੇ ਕਰਕੇ ਚੰਗੀ ਤਰ੍ਹਾਂ ਵਿਛਾ ਕਰਕੇ ਪੂਰਾ ਸਤਿਕਾਰ ਮਾਨ ਉਹਨਾਂ ਦਾ ਕਰੋ ਜਿਹੜੇ ਆਏ ਹਨ ਦਿੱਲੀ ਤੋਂ। ਗੁਰੂ ਸਾਹਿਬ ਨੇ ਉਹਨਾਂ ਦੇ ਸਵਾਗਤ ਵਾਸਤੇ ਬਹੁਤ ਸਾਰੇ ਦਾਸ ਸੇਵਕ ਖੜੇ ਕੀਤੇ ਹਨ।
ਸੇਵਾ ਸਰਬ ਪ੍ਰਕਾਰ,
ਸਾਰੇ ਪ੍ਰਕਾਰ ਦੀ ਸੇਵਾ ਹੋ ਰਹੀ ਹੈ ਜਿਹੜੇ ਪ੍ਰਕਾਰ ਦੱਸੇ ਨੇ। ਇਹ ਨਹੀਂ ਕਿ ਸਾਡੇ ਵਾਲੀ ਸੇਵਾ ਹੋ ਰਹੀ, ਸ਼ਰਾਬ ਦੀਆਂ ਬੋਤਲਾਂ ਵੀ ਆ ਰਹੇ ਨੇ, ਮੀਟ ਵੀ ਆ ਰਹੇ ਨੇ, ਆਂਡੇ ਵੀ ਆ ਰਹੇ ਨੇ, ਨਹੀਂ ਇਹੋ ਜਿਹਾ ਕੰਮ ਨਹੀਂ ਹੈ। ਕਹਿੰਦੇ ਚੰਗੇ ਚੌਲ ਬਣਾ ਲਓ, ਲੱਡੂ ਬਣਾਓ, ਸਬਜ਼ੀਆਂ ਬਣਾਓ, ਚੰਗਾ ਮੰਜਾ ਡਾਓ, ਵਸਤਰ ਡਾਓ, ਇਹੋ ਜਿਹੀ ਸੇਵਾ ਹੋ ਰਹੀ ਹੈ।
ਕਰਵਾਈ ਸ੍ਰੀ
ਸਤਿਗੁਰੂ, ਮਹਾਰਾਜ ਸੱਚੇ ਪਾਤਸ਼ਾਹ ਨੇ ਕਹਿ ਕੇ ਆਪ ਕਰਵਾਈ ਹੈ ਸੇਵਾ ਇਹ ਪ੍ਰਾਹਮਣਿਆਂ ਦੀ। ਲੌਕਿਕ ਵਿਵਹਾਰ ਦੇ ਕਾਰਨ, ਕਿਉਂਕਿ ਲੋਕ ਵਿਵਹਾਰ ਵੀ ਹੈ, ਇੱਕ ਧਾਰਮਿਕ ਤੌਰ ਤੇ ਵੱਖਰੀ ਗੱਲ ਹੈ, ਲੋਕਾਚਾਰੀ ਵੀ ਹੈ, ਕਿਉਂਕਿ ਲੋਕਾਚਾਰੀ ਦੇ ਵਿੱਚ ਇਹੋ ਜਿਹਾ ਉਹਦਾ ਸਵਾਗਤ ਕਰਨਾ, ਤਨ ਦੀ ਖੁਰਾਕ ਦੇਣੀ ਹੈ। ਇਹ ਲੌਕਿਕ ਵਿਵਹਾਰ, ਇੱਕ ਹੁੰਦਾ ਧਾਰਮਿਕ ਵਿਵਹਾਰ, ਇੱਕ ਹੁੰਦਾ ਸਮਾਜਿਕ ਵਿਵਹਾਰ। ਇਸ ਕਰਕੇ ਲੌਕਿਕ ਵਿਵਹਾਰ ਹੈ ਕਿ ਆਏ ਲੋਕਾਂ ਦੀ ਸੇਵਾ ਕਰਨੀ, ਰਿਸ਼ਤੇਦਾਰਾਂ ਦੀ ਸੇਵਾ ਕਰਨੀ, ਆਏ ਦੇ ਸਤਿਕਾਰ ਕਰਨਾ, ਲੰਗਰ ਪਾਣੀ ਛਕਾਉਣਾ, ਇਹੋ ਜਿਹਾ ਵਿਵਹਾਰ ਕੀਤਾ ਹੈ ਗੁਰੂ ਸਾਹਿਬ ਜੀ ਨੇ। ਉਧਰੋਂ ਮਾਤਾ ਗੰਗਾ ਜੀ, ਸਾਡੀ ਮਾਤਾ ਗੰਗਾ ਜੀ, ਉਹਦੇ ਕੋਲੇ ਵੀ ਖਬਰ ਪਹੁੰਚੀ ਹੈ ਕਿ ਮੇਰੇ ਲਾਲ ਦਾ ਰਿਸ਼ਤਾ ਕਰਨ ਵਾਲੇ ਉਹ ਪਹੁੰਚ ਗਏ ਹਨ।
ਲਾਗੀ ਸੋ ਅਬ ਆਏ,
ਲਾਗੀ ਸੋ ਅਬ ਆਏ, ਲਾਗੀ ਕਹਿੰਦੇ ਨੇ ਆਪਣੇ ਪੰਜਾਬ ਚ, ਪਤਾ ਇਹਨਾਂ ਨੂੰ ਜਿਹੜੇ ਗੁਰਮੁਖ ਪਿਆਰੇ ਪੰਜਾਬ ਚੋਂ ਆਏ ਨੇ, ਲਾਗੀ ਨਾਈ ਬ੍ਰਾਹਮਣ ਨੂੰ ਲਾਗੀ ਕਹਿੰਦੇ ਨੇ, ਭਾਵ ਉਹ ਲਾਗੀ ਆਏ ਹਨ।
ਸ੍ਰੀ ਜਗ ਗੁਰ ਸੋ ਗੂਜ
ਕੇ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਗਤ ਦੇ ਗੁਰੂ ਸਮਝ ਕਰਕੇ ਗੁਰੂ ਜੀ ਉਤਸਵ ਕੀਨ ਸੁਹਾਏ, ਗੁਰੂ ਮਹਾਰਾਜ ਨੇ ਜਿਹੜੇ ਸੁਹਾਵਣੇ ਮੌਕੇ ਦੇ ਉਤਸਵ ਜਿਹੋ ਜਿਹੇ ਖੁਸ਼ੀ ਦੇ ਵਿਆਹ ਦੇ ਹੁੰਦੇ ਨੇ, ਉਹ ਲੌਕਿਕ ਰੀਤ ਦੇ ਨਾਲ ਸਾਰੇ ਕਰਵਾਉਣਾ ਕੀਤੇ, ਲੋਕਾਚਾਰੀ ਜਿਵੇਂ ਲੋਕ ਕਰਦੇ ਨੇ ਉਹ ਸਾਰੇ ਬਾਜੇ ਗਾਜੇ ਵਜਾਉਣਾ ਕੀਤੇ ਹਨ। ਕਿਉਂਕਿ ਇਹ ਵੀ ਇੱਕ ਸਗਨ ਹੁੰਦਾ, ਕਹਿੰਦੇ ਜਿਹਦੇ ਸਗਨ ਲੱਗਣੇ ਸੁਹਾਗਣ ਬੀਬੀਆਂ ਬਣਾਈਆਂ ਜਾਂਦੀਆਂ ਨੇ, ਜਿਨ੍ਹਾਂ ਦੇ ਸੁਹਾਗਣ ਵਿਆਹਿਆ ਹੋਈਆਂ ਨੇ, ਸੁਹਾਗਣ ਨੇ ਜੋ ਸੁਹਾਗ ਦੇ ਵਿੱਚ ਕੋਈ ਵਿਗੜ ਪਿਆ ਉਹਨੂੰ ਨੀ ਉਹਦੇ ਬੁਲਾਉਂਦੇ ਉਹ, ਕਿ ਤੂੰ ਨਾ ਉਹਦੇ ਜਾਏ ਗੀਤ ਗਾਈ, ਸੁਹਾਗਣਾ ਜਾਣ ਤਾਂ ਕਿ ਸੁਹਾਗ ਬਣਿਆ ਰਹੇ। ਇਸ ਕਰਕੇ ਉਹਨਾਂ ਨੂੰ ਬੁਲਾਉਂਦੇ ਸੁਹਾਗਣ ਬੀਬੀਆਂ ਨਾਗਰ, ਇਸਤਰੀਆਂ ਬੁਲਾਈਆਂ ਹਨ, ਸੁਹਾਗਣ ਜਿਹੜੀਆਂ ਹਨ ਵਿਆਹੀਆਂ ਹੋਈਆਂ ਹਨ,
ਬਸਨ ਭੁੱਖਨ ਸੁੰਦਰ ਧਾਰੀ,
ਉਹਨਾਂ ਬੀਬੀਆਂ ਨੇ ਫਿਰ ਬਹੁਤ ਸੋਹਣੇ ਗਹਿਣੇ ਪਾਏ ਨੇ, ਬਹੁਤ ਸੋਹਣੇ ਵਸਤਰ ਪਾਏ ਨੇ ਜਿਹੜੇ ਵਿਆਹ ਚ ਪਾਉਂਦੀਆਂ ਨੇ, ਕਿਉਂਕਿ ਭਾਈ ਸੰਤੋਖ ਸਿੰਘ ਵਿਆਹ ਦਾ ਅਲੰਕਾਰ ਬਣੂਗਾ, ਬਈ ਵਿਆਹ ਚ ਜਿਆਦਾ ਕੁਛ ਹੁੰਦਾ ਉਹ ਸਾਰਾ ਕੁਛ, ਉਹਨਾਂ ਦੇ ਵਸਤਰ ਵੀ ਸੋਹਣੇ ਪਾਏ ਨੇ, ਗਹਿਣੇ ਵੀ ਸੋਹਣੇ ਪਾਏ ਉਹ ਬੀਬੀਆਂ ਦੇ,
ਮੰਗਲ ਮੂਲ ਧਰਾਇਓ ਢੋਲ,
ਮੰਗਲ ਮੂਲ ਧਰਾਇਓ ਢੋਲ, ਢੋਲ ਵੱਜਦਾ ਨਾ ਸਮੂਹ, ਉਹ ਵੀ ਬੜਾ ਬੁਲਾਉਣਾ ਕੀਤਾ ਹੈ, ਢੋਲ ਕੀ ਢੋਲੀ ਵੀ, ਢੋਲ ਵਜਾਉਣ ਵਾਸਤੇ ਖੁਸ਼ੀ ਦੇ ਮੰਗਲ, ਔਰ ਸਾਰੇ ਮੰਗਲਾਂ ਦਾ ਮੂਲ ਢੋਲ ਹੈ, ਵਿਆਹ ਸਭ ਤੋਂ ਮੂਹਰੇ ਢੋਲ ਵੱਜਦਾ ਹੁੰਦਾ, ਬਾਕੀ ਸਭ ਹੋਰ ਬਾਅਦ ਵੱਜਦੇ ਨੇ, ਇਹ ਸਾਰੇ ਮੰਗਲ ਬਾਅਦ ਚ ਹੁੰਦੇ ਨੇ, ਢੋਲ ਉਹਦੇ ਚ ਮੁੱਖ ਹੁੰਦਾ, ਇਸ ਕਰਕੇ ਢੋਲੀ ਵਜਾਇਆ ਢੋਲ ਵਜਾਉਣ ਵਾਸਤੇ, ਉਹ ਢੋਲ ਵਜਾਉਣ ਲੱਗਿਆ ਹੋਇਆ ਕਰਕੇ
ਵਾਜਣ
ਲੱਗੇ ਉਹ ਵੱਜਣ ਲੱਗਿਆ ਗਾਏ ਸੁੱਠ ਬੋਲ, ਸੁੰਦਰ ਬੋਲ ਗੀਤ ਗਾਏ ਜਾ ਰਹੇ ਨੇ, ਗੀਤ ਗਾਉਂਦੇ ਹਨ ਸੁੰਦਰ, ਬੜੇ ਸੋਹਣੇ ਸੋਹਣੇ, ਢੋਲ ਵੱਜਦਾ ਹੈ,
ਲੱਗ ਨਿਸ਼ਾਨ ਅਬਦੀ ਨਫੀਰਾ,
ਫਿਰ ਕਹਿੰਦੇ ਲੱਗ ਨਿਸ਼ਾਨ ਛੋਟੇ ਢੋਲ, ਛੋਟੇ ਢੋਲਾਂ ਨੂੰ ਲੱਗ ਕਹਿੰਦੇ ਛੋਟੇ ਨੂੰ, ਛੋਟੇ ਢੋਲ ਕਿਆ ਉਹ ਵੱਜਣ ਗਿਆ, ਨਫੀਰੀ ਹੁੰਦੀ ਹੈ ਸਾਜ, ਉਹ ਨਫੀਰੀ ਫੂਕ ਨਾਲ ਵੱਜਦੀ ਹੈ, ਵੱਜਣ ਲੱਗੀ ਹੈ, ਸ਼ਹਿਨਾਈਆਂ ਵੱਜਦੀਆਂ ਹਨ, ਉਹ ਬੀਬੀਆਂ ਨੇ ਕਹਿੰਦੇ ਨਵੇਂ ਤੋਂ ਨਵੇਂ ਕੱਪੜੇ ਸਰੀਰ ਦੇ ਪਾਏ ਨੇ, ਬਹੁਤ ਸੋਹਣੇ ਸੋਹਣੇ ਸੁੰਦਰ ਕੱਪੜੇ, ਸੁੰਦਰ ਵਸਤਰ, ਉਹ ਬੀਬੀਆਂ ਜਿਹੜੀਆਂ ਆਈਆਂ ਨੇ ਸੁਹਾਗਣਾ ਮਾਤਾ ਜੀ ਨੂੰ ਵਧਾਈਆਂ ਦੇਣ ਵਾਸਤੇ, ਗੀਤ ਗਾਉਣ ਵਾਸਤੇ, ਬੜੇ ਸੋਹਣੇ ਸੋਹਣੇ ਵਸਤਰ ਪਾਏ ਹਨ,
ਮੁਕਲ ਕੰਠੀ ਮਿਲ ਮਿਲ ਟੋਲੀ,
ਹਾਂ ਮੁਕਲ ਕੰਠੀ ਮਿਲ ਮਿਲ ਟੋਲੀ, ਕੋਇਲ ਵਰਗੇ ਕੰਠ ਨੇ ਬੜੇ ਸੁੰਦਰ, ਮਿਲ ਮਿਲ ਟੋਲੀ, ਟੋਲੀਆਂ ਮਿਲ ਮਿਲ ਕੇ ਦੋ ਦੋ ਆਪਸ ਮੇ ਫਿਰ ਗੀਤ ਗਾਉਂਦੇ ਨੇ, ਕਿਉਂਕਿ ਬੀਬੀਆਂ ਚ ਵੀ ਗੁਣ ਹੁੰਦਾ, ਇੱਕ ਨੂੰ ਇੰਗਲੈਂਡ ਤੋਂ ਲੈ ਲਿਆ, ਇੱਕ ਨੂੰ ਇੰਡੀਆ ਚ ਲਿਆ, ਦੋਵੇਂ ਬਾਅਦ ਲੈ ਦੇਣਗੀਆਂ, ਇਹਨਾਂ ਚ ਗੁਣ ਹੁੰਦਾ, ਇੱਕ ਨੂੰ ਕਿਤੋਂ ਇਕੱਠੀ ਕਰ ਲਓ, ਆਵਾਜ਼ ਵਿੱਚ ਦੇ ਵਿੱਚ ਬੁਲਾ ਦੇਣਗੀਆਂ, ਸਾਡੇ ਰਾਗੀ ਰੋਜ਼ ਪਾਠ ਕੀਰਤਨ ਕਰਦੇ ਕਰਦੇ ਇੱਕ ਦਿੱਲੀ ਫਿਰਦਾ, ਇੱਕ ਲਾਹੌਰ ਫਿਰਦਾ, ਹੁੰਦੇ ਜੀ ਇਕੱਠੇ ਨੀ ਕਦੇ ਭੋਗ ਪਾਉਂਦੇ ਗ੍ਰੰਥੀ, ਇੱਕ ਦੀ ਆਵਾਜ਼ ਕਿਧਰੇ ਹੁੰਦੀ ਹੈ, ਇੱਕ ਦੀ ਕਿਧਰੇ ਹੁੰਦੀ ਹੈ, ਪਰ ਇਹ ਬੀਬੀਆਂ ਚ ਕੁਦਰਤੀ ਗੁਣ ਹੈ, ਉਹ ਗੀਤ ਗਾਉਣਗੀਆਂ ਜਿਸ ਮਰਜ਼ੀ ਇਕੱਠੀਆਂ ਕਰ ਲਓ, ਉਹ ਦੋਵਾਂ ਨੇ ਬੋਲ ਆਵਾਜ਼ ਮਿਲਾ ਦੇਣੀ ਹੈ, ਕੋਕਲ ਕੰਠੀ ਕੋਇਲ ਵਰਗੇ ਬੋਲਾਂ ਵਾਲੀਆਂ, ਬੜੀਆਂ ਸੁੰਦਰ ਬੜੇ ਸੁੰਦਰ ਗੀਤ ਗਾ ਰਹੀਆਂ ਹਨ,
ਉਮੰਗ ਆਨੰਦ ਵਧਾਈ ਬੋਲੀ,
ਉਮੰਗ ਆਨੰਦ ਵਧਾਈ ਬੋਲੀ, ਬੋਲੀਆਂ ਗੀਤ ਗਾਉਂਦੀਆਂ ਹਨ, ਮਨ ਵਿਚ ਖੁਸ਼ੀ ਹੈ, ਉਮੰਗ ਹੈ, ਉਤਸ਼ਾਹ ਹੈ, ਉਮਾ ਹੈ ਕਿ ਮਾਤਾ ਗੰਗਾ ਦੇ ਲਾਲ ਦਾ ਸਗਨ ਲੱਗਣਾ ਜੀ, ਇਸ ਕਰਕੇ ਬੜੀ ਖੁਸ਼ੀ ਛਾਈ ਹੋਈ ਹੈ,
ਮਾਨ ਸੌ ਗੁਣੀ ਸੀਸ ਢਾਵਤ,
ਕਹਿੰਦੇ ਸੌ ਗੁਣੀ ਮਾਂ ਹਾਂਜੀ,
ਮਾਨ ਸੌ ਗੁਣੀ ਸੀਸ ਢਾਵਤ,
ਹਾਂ ਬਹੁਤ ਸਾਰੇ ਸਰੀਰ ਤੇ ਮਤਲਬ ਸੀਸਾਂ ਦਿੰਦੀਆਂ ਹਨ, ਅਤੇ ਆਪਣੇ ਮਾਂਗ ਚੀਰਨੀਆਂ ਕੱਢ ਕੇ, ਮਾਂਗਾਂ ਕਹਿੰਦੇ ਚੀਰਨੀਆਂ ਨੂੰ, ਤੇ ਉਹ ਮਾਂਗਾਂ ਕੱਢ ਕੱਢ ਕੇ ਸਧੂਰ ਭੁੱਖ ਭੁੱਖ ਕੇ ਬੜੀ ਸੁੰਦਰਤਾ ਬਣਾ ਬਣਾ ਕੇ ਗੀਤ ਗਾਉਣ ਵਾਸਤੇ ਆਈਆਂ ਹਨ,
ਗੰਗਾ ਆਨੰਦ ਕਹਿਓ ਨਹਿ ਜਾਵਤ,
ਕਹਿੰਦੇ ਗੰਗਾ ਮਾਤਾ ਗੰਗਾ ਜੀ ਇੰਨੀ ਖੁਸ਼ੀ ਚ ਅੱਜ, ਇੰਨੀ ਆਨੰਦ ਵਿਚ ਹੈ, ਇੰਨੀ ਖੁਸ਼ੀ ਚ ਹੈ ਕਿ ਮੇਰੇ ਇੱਕੋ ਇੱਕ ਪੁੱਤਰ ਦਾ ਸਗਨ ਹੋਣ ਲੱਗਾ, ਉਹ ਵੀ ਚੰਦੂ ਜਵਾਨ ਬਾਦਸ਼ਾਹ ਦਾ, ਉਹਦਾ ਉਹਦੀ ਲੜਕੀ ਦਾ, ਮਾਂ ਗੰਗਾ ਜੀ ਬਹੁਤ ਭਾਰੀ ਖੁਸ਼ੀ ਵਿਚ ਹੈ,
ਬਾਦਤ ਬਜਤ ਹਰਕ ਭਰਪੂਰਾ,
ਕਹਿੰਦੇ ਬਾਦਤ ਢੋਲ ਵੱਜਦੇ ਨੇ, ਢੋਲਕੀਆਂ ਵੱਜਦੇ ਨੇ, ਸ਼ਹਿਨਾਈਆਂ ਵੱਜਦੀਆਂ ਨੇ, ਸ਼ਹਿਣੇ ਵੱਜਦੇ ਨੇ, ਇਹ ਤਾਰੇ ਸਾਜ ਵੱਜ ਰਹੇ ਹਨ, ਬਹੁਤ ਸੋਹਣਾ ਉਤਸਵ ਹੋ ਰਿਹਾ, ਬਹੁਤ ਸੁੰਦਰਤਾ ਬਣੀ ਹੋਈ ਹੈ, ਸਾਰੇ ਪਾਸੇ ਸੁੰਦਰਤਾ ਬਣੀ ਹੋਈ ਹੈ,
ਸੂਖਮ ਬਸਨ ਕੁਸੁੰਬੀ ਬਰਨ,
ਕਹਿੰਦੇ ਸੂਖਮ ਬਸਤ ਬਸਨ ਕੁਸੁੰਬੀ ਬਰਨ, ਵਿਆਹ ਦੇ ਮੌਕੇ ਤੇ ਕੁਸੁੰਬੀ ਕਹਿੰਦੇ ਲਾਲ ਰੰਗ ਹੁੰਦਾ, ਥੋੜਾ ਜਿਹਾ ਲਾਲੀ ਹੁੰਦੀ ਉਹ ਚ ਲਾਲ ਰੰਗ, ਔਰ ਸੂਖਮ ਪਤਲੇ ਪਤਲੇ ਵਸਤਰ ਨੇ, ਸੂਖਮ ਔਰ ਕੁਸੁੰਬੀ ਰੰਗ ਦੇ ਨੇ, ਲਾਲ ਰੰਗ ਹੁੰਦਾ ਇੱਕ ਲਾਲ ਕੁਸੁੰਬੀ ਲਾਲ ਹੁੰਦਾ, ਲਾਲ ਦੇ ਵਿੱਚ ਵੀ ਕਈ ਕੈਟਾਗਰੀਆਂ ਨੇ, ਇੱਕ ਸੂਹਾ ਸੁਰਖ ਲਾਲ ਹੁੰਦਾ, ਇੱਕ ਕੁਸੁੰਬੀ ਲਾਲ ਹੁੰਦਾ, ਇੱਕ ਪੂਰੇ ਲਾਲ ਹੁੰਦਾ, ਤੋ ਇਸ ਤਰ੍ਹਾਂ ਉਹਨਾਂ ਦੇ ਵਿੱਚ ਕੈਟਾਗਰੀਆਂ ਨੇ, ਜਿਹੜਾ ਕੁਸੁੰਬੀ ਲਾਲ ਹੈ ਉਹ ਵਿਆਹ ਦੇ ਮੌਕੇ ਤੇ ਪਾਉਣ ਵਾਲੇ ਵਸਤਰ ਇਹੋ ਜਿਹੇ ਪਾਏ ਹੋਏ ਹਨ,
ਪਹਿਰਨ ਕਰੇ ਰੁਚਰ ਆਭਰਨ,
ਕਹਿੰਦੇ ਰੁਚਰ ਪ੍ਰੇਮ ਦੇ ਨਾਲ ਪਹਿਰਨ ਕੀਤੇ ਨੇ ਬੀਬੀਆਂ ਨੇ ਵਿਆਹ ਦੇ ਉਹ ਸਗਨ ਦੀ ਖੁਸ਼ੀ ਦੇ ਖਾਤਰ,
ਮਦਰ ਬਚਨ ਤੇ ਚੰਪਕ ਬਰਨੀ,
ਮਦਰ ਬਦਨ ਤੇ ਚੰਪਕ ਬਰਨੀ, ਬੜੇ ਸੋਹਣੇ ਮਿੱਠੇ ਬੋਲ ਨੇ ਮੂੰਹ ਚੋਂ ਕੱਢਦੀਆਂ ਨੇ, ਚੰਪਕ ਬਰਨੀ ਭਾਵ ਕਮਲ ਦੇ ਫੁੱਲਾਂ ਵਰਗੇ ਸਰੀਰ, ਸੋਹਣੇ ਨੇਤਰ, ਐਸੀਆਂ ਬੀਬੀਆਂ ਆਈਆਂ ਹਨ,
ਗਾਰੀ ਦੇਤ ਮਿਲੀ ਗਨ ਤੁਰਮੀ
ਗਾਰੀ ਡੇਟ ਮਿਲੀ ਗਨ ਤਰਮੀ। ਇਹ ਭਾਈ ਸਾਹਿਬ ਭਾਈ ਸੰਤੋਖ ਸਿੰਘ ਰਾਜੇ ਮਹਾਰਾਜੇ ਦੇ ਕੋਲ ਰਿਹਾ ਨਾ, ਜਦੋਂ ਇਹ ਲਿਖਿਆ ਨਾ ਸਾਰਾ ਗ੍ਰੰਥ, ਇਹ ਰਾਜਾ ਸੀ ਉਦੇ ਸਿੰਘ ਉਹਦੇ ਕੋਲ ਰਿਹਾ ਬਹੁਤ ਚਿਰ, ਜੋ ਕੈਸਲ ਦਾ ਰਾਜਾ ਸੀ। ਫਿਰ ਇਹ ਬੁੜੀਏ ਦਾ ਰਾਜਾ ਸੀ ਉਹਦੇ ਕੋਲ ਵੀ ਰਿਹਾ, ਪਟਿਆਲੇ ਵਾਲੇ ਮਹਾਰਾਜ ਕੋਲ ਵੀ ਰਿਹਾ, ਰਾਜੇ ਮਹਾਰਾਜ ਦੇ ਵਿਆਹ ਵੇਖੇ ਨੇ ਉਸ ਟਾਈਮ ਤੇ, ਫਿਰ ਉਹਨਾਂ ਦੇ ਅਲੰਕਾਰ ਬਣਦੇ ਨੇ। ਹੁਣ ਗੁਰੂ ਘਰ ਦੇ ਵਿੱਚ ਗਾਲਾਂ ਕਿਹਨੇ ਦੇਣੀਆਂ ਸੀ, ਗਾਲੀਆਂ ਯਾਰ ਉੱਥੇ ਬੀਬੀਆਂ ਥੋੜਾ ਆਈਆਂ, ਪਰ ਕਹਿੰਦਾ ਗਾਲੀ ਦਿੰਦੀਆਂ ਨੇ, ਕਿਉਂਕਿ ਵਿਆਹ ਚ ਬੀਬੀਆਂ ਗੀਤ ਗਾਉਂਦੀਆਂ ਗਾਲਾਂ ਦੇਣ ਮਾਫ਼ ਹੁੰਦੀਆਂ ਸਭ, ਜਿਹੜੀ ਗਾਲ ਨਹੀਂ ਦੇਣੀ ਉਹ ਗੀਤਾਂ ਦੇ ਦਿੰਦੀਆਂ ਨੇ, ਪਰ ਉੱਥੇ ਸਾਰੀਆਂ ਗਾਲਾਂ ਸਹਿ ਲੈਂਦੇ ਨੇ। ਇਹ ਵਿਆਹ ਦੇ ਜਿਹੜੇ ਅਲੰਕਾਰ ਦੇ ਬਣੇ ਨੇ ਭਾਈ ਸਾਹਿਬ ਨੇ, ਕਹਿੰਦੇ ਗਾਲੀਆਂ ਵੀ ਦਿੰਦੀਆਂ ਨੇ, ਸਿੱਠਣੀਆਂ ਦਿੰਦੀਆਂ ਹਨ, ਕਹਿੰਦੇ ਸਾਰੇ ਘਰ ਦੇ ਵਿੱਚ ਹੀ ਕਹਿਣ ਲੱਗੇ ਭਾਈ ਸਾਹਿਬ ਜੀ ਬੜੇ ਖੁਸ਼ੀਆਂ ਛਾਈਆਂ ਨੇ, ਬੜੇ ਆਨੰਦ ਨਾਲ ਬੈਠੀਆਂ ਨੇ, ਬੜੇ ਗੀਤ ਗਾਏ ਜਾ ਰਹੇ ਨੇ, ਬਹੁਤ ਜ਼ਿਆਦਾ ਢੋਲਕ ਵੱਜ ਰਹੇ ਨੇ, ਬਹੁਤ ਉਤਸ਼ਾਹ ਹੋ ਰਿਹਾ ਹੈ। ਮਾਤਾ ਗੰਗਾ ਜੀ ਸਾਰੀਆਂ ਬੀਬੀਆਂ ਦਾ ਸਨਮਾਨ ਕਰਦੀ ਆਈਆਂ ਦਾ ਖੁਸ਼ੀ ਦੇ ਨਾਲ, ਜਿਹੜੀਆਂ ਗੀਤ ਗਾਉਣ ਵਾਸਤੇ ਆਈਆਂ ਨੇ, ਜਿਹੜੇ ਨਵੇਂ ਨਵੇਂ ਵਸਤਰ ਪਾ ਕੇ ਆਈਆਂ ਨੇ, ਸਾਰਿਆਂ ਦਾ ਸਨਮਾਨ ਸਤਿਕਾਰ ਕਰਦੀ ਹੈ ਮਾਤਾ ਜੀ।
ਮ੍ਰਿਦਲ ਗਿਰਾ ਤੇ ਨਿਕਟ ਬਿਠਾਵਤ,
ਮ੍ਰਿਦਲ ਗਿਰਾ ਤੇ, ਮ੍ਰਿਦਲ ਮਿੱਠੀ ਗਿਰਾ ਬਚਨ, ਬਹੁਤ ਮਿੱਠੇ ਬੋਲ ਬੋਲ ਕੇ ਮਾਤਾ ਜੀ ਆ ਭੈਣੇ ਬੈਠੇ ਇੱਥੇ, ਬੜੇ ਸਤਿਕਾਰ ਨਾਲ ਮਿੱਠੇ ਬਚਨ ਕਹਿ ਕਹਿ ਕੇ ਬਿਠਾ ਰਹੀ ਹੈ, ਕਿਉਂਕਿ ਆਪਾਂ ਵੀ ਕਰਦੇ ਹਾਂ ਆਪਣੇ ਘਰੇ ਆਪਣੇ ਸਵਾਗਤ ਨਾਲ ਬੋਲਦੇ ਹਾਂ। ਸੋ ਮਾਤਾ ਜੀ ਨੂੰ ਇੱਥੇ ਬਚਨ ਨਾਲ ਬਿਠਾਉਂਦੀ ਹੈ ਉਹਨਾਂ ਨੂੰ। ਉਮਗ ਉਮਗ ਖੁਸ਼ੀ ਦੇ ਨਾਲ, ਖੁਸ਼ੀ ਦੇ ਉਮਾਹ ਵਿਚ ਆ ਕਰਕੇ, ਤੇ ਉਹ ਸਗਲ ਤਰ੍ਹਾਂ ਗਾਵਤ, ਉਹ ਆਪੋ ਆਪਣੇ ਗੀਤ ਗਾਉਂਦੀਆਂ ਹਨ।
ਐਸੇ
ਬਹੁਤ ਸਾਰੇ ਨਰ ਨਾਰੀ, ਇਸਤਰੀਆਂ ਵੀ ਪੁਰਸ਼ ਵੀ ਬਹੁਤ ਇਕੱਠੇ ਹੋਏ ਹਨ। ਕਹਿੰਦੇ ਬਿਤਹਿ ਜਾਮਨੀ ਤੂਰਨ ਕੈਸੇ, ਇੰਨਾ ਚਾਹ ਚੜਿਆ ਕਿ ਕੱਲ ਨੂੰ ਸਗਨ ਲੱਗਣਾ ਹੈ। ਜਾਮਨੀ ਰਾਤ ਨੂੰ ਕਹਿੰਦੇ, ਤੂਰਨ ਛੇਤੀ ਨੂੰ ਕਹਿੰਦੇ ਨੇ, ਕਿਉਂਕਿ ਬ੍ਰਿਜ ਭਾਸ਼ਾ ਹੈ। ਬਿਤਹਿ ਜਾਮਨੀ, ਇਹ ਰਾਤ ਕਦੋਂ ਬੀਤੇ, ਕਦੋਂ ਲੰਘੇ, ਲੰਘਦੀ ਉਹਨੇ ਵੱਡੀ ਹੋ ਗਈ, ਕਿਉਂਕਿ ਉਤਕਾਲ ਹੋਈ ਹੋਈ ਹੈ। ਅਸੀਂ ਕਦੋਂ ਦੇਖੀਏ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਨੂੰ ਬੈਠੇ ਚੌਕੀ ਤੇ, ਕਦੋਂ ਸਗਨ ਲੱਗਦਾ ਵੇਖੀਏ। ਸਾਰਿਆਂ ਦੇ ਮਨ ਚ ਬੜਾ ਭਾਰੀ ਚਾਅ ਹੈ, ਆਪਾਂ ਨੂੰ ਤੇ ਹੁੰਦਾ ਨਾ, ਜਿਹਦੇ ਮੁੰਡੇ ਦੀ ਬਰਾਤ ਕਹਿੰਦੀ ਉਹਦੀ ਰਾਤ ਹੁੰਦੀ ਥੋੜਾ ਹੁੰਦੀ ਹੈ, ਬਹੁਤ ਲੱਗਦੀ ਹੈ, ਰਾਤ ਲੰਬੀ ਹੋ ਗਈ, ਮੁੱਕਦੀ ਨੀ ਹੈ। ਸੋ ਇਸ ਕਰਕੇ ਉਹਨਾਂ ਨੂੰ ਵੀ ਬਿਤਹਿ ਜਾਮਨੀ ਤੂਰਨ ਕੈਸੇ, ਜਾਮਨੀ ਰਾਤ ਤੂਰਨ ਛੇਤੀ ਕਿਵੇਂ ਬਤੀਤ ਹੋਵੇ, ਬੜੀ ਕਾਹਲ ਹੈ ਸਾਰਿਆਂ ਦੇ ਮਨ ਵਿੱਚ।
ਬਹੁਤ ਪ੍ਰਾਤ ਕੇ ਉਤਸਵ ਨਾਨਾ,
ਇਹ ਦਿਨ ਚੜੇ, ਅਗਲਾ ਦਿਨ ਚੜੇ ਤੇ ਨਾਨਾ ਪ੍ਰਕਾਰ ਦੇ ਉਤਸ਼ਾਹ ਕਰੀਏ, ਉਤਸਵ ਕਰੀਏ, ਖੁਸ਼ੀਆਂ ਮਨਾਈਏ, ਢੋਲ ਵਜਾਈਏ, ਧਮਕੇ ਵਜਾਈਏ, ਬਹੁਤ ਸਾਰੀਆਂ ਖੁਸ਼ੀਆਂ ਧਾਰਨ ਕਰੀਏ।
ਮੰਗਲ ਕੌਤਕ ਬਿਠੇ ਮਹਾਨਾ,
ਬਹੁਤ ਤਰ੍ਹਾਂ ਦੇ ਖੁਸ਼ੀਆਂ ਦੇ ਕੌਤਕ ਤਮਾਸ਼ੇ ਹੋ ਰਹੇ ਹਨ, ਮਹਾਨ ਤਮਾਸ਼ੇ ਹੋ ਰਹੇ ਹਨ।
ਸਭ ਤੇ ਹੈ ਬਡ ਭਾਗ ਹਮਾਰੇ,
ਇਹ ਵੀ ਕਹਿੰਦੇ ਨੇ ਬੀਬੀਆਂ ਜਿਹੜੀਆਂ ਆ ਜਾਂਦੇ ਪੁਰਸ਼ ਆਏ ਨੇ ਜਿਹੜੇ, ਇਹ ਨਾਲ ਉਹਨਾਂ ਦੇ ਗਿਆਨ ਵੀ ਹੈ ਇਸ ਗੱਲ ਦਾ। ਇਹ ਭਾਈ ਸਾਹਿਬ ਗੱਲ ਨੂੰ ਇੱਥੇ ਅਸਲੀ ਕਰਦੇ ਨੇ ਨਾ, ਤੇ ਉਹਦਾ ਉਹ ਕਿਤੇ ਰਾਜੇ ਮਹਾਰਾਜ ਦੇ ਵਿਆਹ ਚ ਇੱਥੇ ਆ ਜਾਂਦੇ ਨੇ, ਪਰ ਹੁਣ ਗੱਲ ਕਹਿੰਦੇ ਅਸਲੀ, ਉਹ ਸਾਰੀਆਂ ਬੀਬੀਆਂ ਕਹਿੰਦੀਆਂ ਨੇ, ਸਾਰੇ ਪੁਰਸ਼ ਕਹਿੰਦੇ ਨੇ, ਕਹਿੰਦੇ ਹੋਏ ਵਿਆਹ ਤਾਂ ਬਥੇਰੇ ਦੁਨੀਆਂ ਦੇ ਦੇਖੇ ਨੇ ਔਰ ਬਹੁਤ ਸਾਰੇ ਦੇਖਾਂਗੇ, ਪਰ ਜਿਹੜੇ ਵਿਆਹ ਚ ਆਪਾਂ, ਜਿਹੜੇ ਸਗਨ ਚ ਆਪਾਂ ਅੱਜ ਆਏ ਹਾਂ ਨਾ, ਇਹ ਵੱਡੇ ਭਾਗਾਂ ਵਾਲੇ ਆਪਾਂ ਇੱਥੇ ਆਏ ਹਾਂ। ਕਿਉਂ ਅਗਲੀ ਪਗੜੀ ਦੱਸਦੇ ਹਨ,
ਹਰ ਗੋਬਿੰਦ ਚੰਦ ਨਿਹਾਰੇ,
ਕਿਉਂਕਿ ਅੱਜ ਆਪਾਂ ਨੇ ਸਗਨ ਦੇ ਬਹਾਨੇ, ਕਹਿੰਦੇ ਅੱਜ ਆਪਾਂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਾਂਗੇ, ਨਾਲੇ ਸਗਨ ਕਰਨ ਆਇਆ, ਨਾਲੇ ਉਤਸ਼ਾਹ ਕਰਨ ਆਇਆ, ਔਰ ਨਾਲੇ ਅੱਜ ਆਪਾਂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਹੋਣਗੇ ਆਪਾਂ
ਨੂੰ। ਟੀਕਾ
ਨਾਲੇ ਦਰਸ਼ਨ ਵੀ ਉਦੋਂ ਹੋਣਗੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਾਦੀ ਦਾ ਤੁਸੀਂ ਖੁਸ਼ੀਆਂ ਦੇ ਮੌਕੇ ਦੇ ਦਰਸ਼ਨ ਕਰਾਂਗੇ, ਕਿਉਂਕਿ ਦਰਸ਼ਨ ਦੇ ਕਈ ਨਾ ਖੁਸ਼ੀਆਂ ਚ ਵੀ ਹੋ ਜਾਂਦੇ ਨੇ, ਗਮੀਆਂ ਚ ਵੀ ਹੋ ਜਾਂਦੇ ਨੇ, ਪਰ ਅੱਜ ਐਨ ਖੁਸ਼ੀ ਦਾ ਮੌਕਾ ਹੋਵੇਗਾ। ਅੱਜ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦੇ ਨੂੰ, ਉਹਨਾਂ ਨੂੰ ਅੱਜ ਟਿੱਕਾ ਲੱਗੇਗਾ, ਫਿਰ ਕਰ ਗਏ ਖੁਸ਼ੀ ਦਾ, ਆਪਾਂ ਬੜੇ ਭਾਗਾਂ ਵਾਲੇ ਹਾਂ, ਬਹੁਤ ਉੱਤਮ ਭਾਗ ਨੇ, ਅੱਜ ਸਾਦੀ ਵੀ ਦੇਖਣ ਆਇਆ ਤੇ ਗੁਰੂ ਦੇ ਦਰਸ਼ਨ ਕਰਨ ਲਈ ਆ ਗਏ ਹਾਂ।
ਮਾਨੁਖ ਜਨਮ ਹੋਏ ਹਮ ਨੀਕਾ,
ਇਹ ਅਸਲੀ ਗੱਲ ਹੈ, ਮਾਨੁਖ ਜਨਮ ਹੋਏ ਹਮ ਨੀਕਾ। ਉਹ ਬੀਬੀਆਂ ਵੀ ਕਹਿੰਦੀਆਂ ਨੇ, ਗੀਤ ਗਾਉਂਦੀਆਂ ਨੇ, ਉਹ ਕੁਛ ਵੀ ਕਹਿੰਦੇ ਜਿਹੜੇ ਦੇਖਣ ਆਏ ਨੇ, ਅੱਜ ਸਾਡਾ ਮਨੁੱਖਾ ਜਨਮ ਸਫਲਾ ਹੋਵੇਗਾ। ਅੱਜ ਅਸੀਂ ਮੇਰੇ ਸਤਿਗੁਰੂ ਦੇ ਦਰਸ਼ਨ ਕਰਾਂਗੇ, ਨਾਲੇ ਵਧਾਈਆਂ ਦੇਵਾਂਗੇ, ਨਾਲੇ ਸ਼ਗਨ ਪਾਵਾਂਗੇ ਔਰ ਖੁਸ਼ੀਆਂ ਦੇ ਦਿਨ ਦੇਖਾਂਗੇ। ਇਹ ਤਾਂ ਆਪਣਾ ਜਨਮ ਹੀ ਸਫਲਾ ਹੋ ਗਿਆ ਹੈ। ਲੇ ਨਿਹਾਲ ਤੇਰੇ ਆਵਤ ਕੇਈ, ਬਹੁਤ ਸਾਰੀਆਂ ਇਸਤਰੀਆਂ ਇਉਂ ਵੀ ਇਕੱਠੀਆਂ ਹੁੰਦੀਆਂ ਨੇ ਕਿ ਅੱਜ ਦਰਸ਼ਨ ਕਰਾਂਗੇ ਆਪਾਂ, ਦੇਖਾਂਗੇ ਅੱਜ ਮੇਰੇ ਸਤਿਗੁਰੂ ਮਹਾਰਾਜ ਨੂੰ। ਔਰ ਜਿਹੜੀਆਂ ਹੋਰ ਬੀਬੀਆਂ ਗਰੀਬ ਆਈਆਂ ਨੇ, ਖੁਸ਼ੀ ਦੇ ਨਾਲ ਮਾਤਾ ਗੰਗਾ ਦੀ ਧਨ ਵੰਡਦੀ ਹੈ, ਮਾਇਆ ਵੰਡਦੀ ਹੈ, ਆਪਣੇ ਪੁੱਤਰ ਤੋਂ ਬਾਹਰ ਦੇ ਕਰ ਕਰਕੇ ਵੰਡ ਰਹੀ ਹੈ, ਧਨ ਦੀ ਵਰਖਾ ਕਰ ਰਹੀ ਹੈ ਮਾਤਾ ਗੰਗਾ ਜੀ।
ਬਸਨ ਦੇਤ ਹਿਤ ਧਾਰਿਆ,
ਤੇ ਜਿਹਨੂੰ ਵੇਖਦੀ ਹੈ ਕਿ ਗਰੀਬ ਹੈ, ਇਹਦੇ ਕੋਲ ਕੱਪੜੇ ਨਹੀਂ, ਉਹਨੂੰ ਵਸਤਰ ਦਿੰਦੀ ਹੈ ਮਾਤਾ ਜੀ, ਲੋੜਵੰਦ ਨੂੰ ਚੀਜ਼ਾਂ ਦੇ ਰਹੀ ਹੈ, ਕਿਉਂਕਿ ਅਜੇ ਪੁੱਤਰ ਦੀ ਖੁਸ਼ੀ ਦੇ ਉੱਤੋਂ ਵਾਰ ਨੇ ਕਰ ਰਹੀ ਹੈ ਲੋੜਵੰਦਾਂ ਨੂੰ, ਮਾਤਾ ਜੀ ਗੇੜਾ ਕਰਦੀ ਹੈ। ਕਿਸੇ ਕਿਸੇ ਦੇ ਮਾਤਾ ਜੀ ਖੁਸ਼ੀ ਹੋ ਕੇ ਗਹਿਣੇ ਫੜਾ ਦਿੰਦੀ ਹੈ, ਲੈ ਭੈਣੇ ਆਹ ਤੇਰੇ ਗਲ ਚ ਹਾਰ ਪਾ ਲਈ, ਸੋਨੇ ਦੇ ਗਹਿਣੇ ਵੰਡੀ ਜਾਂਦੀ ਹੈ ਮਾਤਾ ਜੀ ਕਿਸੇ ਨੂੰ, ਐਸਾ ਵੀ ਕਰ ਰਹੀ ਹੈ ਮਾਤਾ ਗੰਗਾ ਜੀ। ਕਿਸੇ ਨੂੰ ਮਾਤਾ ਜੀ ਬਹੁਤ ਸਾਰੀ ਮਿਠਾਈ ਦੇ ਡੱਬੇ ਦੇ ਰਹੀ ਹੈ, ਮਿਠਾਈ ਦੇ ਰਹੀ ਹੈ ਖਾਣ ਵਾਸਤੇ, ਮਿਠਾਈ ਇਹ ਵੀ ਦਿੰਦੀ ਹੈ ਮਾਤਾ ਜੀ। ਕਹਿੰਦੇ ਕੈਸੋ ਮਦਰ ਕਰਤ ਬਖਾਨ, ਫਿਰ ਕੈਸੀ ਮਿੱਠੀ ਹੈ ਮਿਠਾਈ, ਕੈਸੇ ਬਚਨ ਕਹਿੰਦੀ ਹੈ, ਔਰ ਮੈਂ ਕੀ ਬਖਾਨ
ਕਰਾਂ,
ਪਹਿਲਾ ਦਿਨ ਸਾਦੀ ਪ੍ਰਥਮ ਪਹਿਲੀ ਸਾਦੀ ਜਗ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਹੋਈ ਹੈ,
ਜਦੋਂ ਤਨ ਮੁੱਧ ਕਰਕੇ,
ਔਰ ਮਾਤਾ ਜੀ ਕਹਿੰਦੇ ਚੌਗੁਣਾ ਤਨ ਮੁੱਧ ਕਰਕੇ ਖੁਸ਼ੀ ਦੇ ਨਾਲ ਮੰਨ ਰਹੀ ਹੈ ਮਾਤਾ ਗੰਗਾ ਜੀ।
ਬਾਦਤ ਕੇਰ ਬਜਾਵਨ ਹਾਰੇ,
ਬਾਦਤ ਕੇਰ ਬਜਾਵਨ ਹਾਰੇ, ਬਹੁਤ ਸਾਰੇ ਸਾਜਾਂ ਨੂੰ ਬਜਾਉਣ ਵਾਲੇ ਸਾਜ ਵਜਾ ਰਹੇ ਨੇ ਆਪੋ ਆਪਣੇ, ਕੋਈ ਸ਼ਹਿਨਾਈਆਂ ਵਜਾਉਂਦਾ, ਕੋਈ ਢੋਲਕ ਵਜਾਉਂਦਾ, ਕੋਈ ਢੋਲ ਵਜਾਉਂਦਾ, ਕੋਈ ਬਾਜਾ ਵਜਾਉਂਦਾ, ਔਰ ਇਸ ਤਰ੍ਹਾਂ ਆਪੋ ਆਪਣੇ ਸਾਜ ਵਜਾ ਰਹੇ ਹਨ।
ਪਰ ਕਿਤੇ ਜੋ ਜਾਚਕ ਦੁਆਰੇ,
ਹੋਰ ਵੀ ਜਿਹੜੇ ਜਾਚਕ ਮੰਗਣ ਵਾਲੇ ਆਏ ਨੇ, ਕਿਉਂਕਿ ਐਸੇ ਮੌਕਿਆਂ ਤੇ ਆਉਂਦੇ ਵੀ ਨੇ ਗਰੀਬ ਲੋਕ ਮੰਗ ਤੇ, ਉਹ ਜਿਹੜੇ ਆਏ ਹਨ, ਇਹ ਜਿਹੜੇ ਗਰੀਬ ਲੋਕ ਡੂਮ ਤੇ ਭਾਟ ਉਹ ਮੰਗਣ ਵਾਸਤੇ ਆਏ ਨੇ, ਸਾਰਿਆਂ ਨੂੰ ਵੇਖ ਕਰਕੇ ਮਾਤਾ ਜੀ ਵਧਾਈ ਲੈਂਦੀ ਹੈ ਮਾਤਾ ਜੀ, ਉਹ ਕਹਿੰਦੇ ਨੇ ਮਾਤਾ ਜੀ ਤੁਹਾਡੇ ਪੁੱਤਰ ਦੀ ਲੰਬੀ ਉਮਰਾਂ ਹੋਵੇ, ਵਧਾਈਆਂ, ਉਹ ਵਧਾਈਆਂ ਨੂੰ ਸਮਝਦੀ ਹੈ ਮਾਤਾ ਕੇ ਲੈਣ ਵਾਸਤੇ ਦਿੰਦੇ ਨੂੰ ਕੁੜ ਦਿੰਦੀ ਹੈ, ਫਿਰ ਮਾਇਆ ਦਿੰਦੀ ਹੈ, ਕੱਪੜੇ ਦਿੰਦੀ ਹੈ ਡੂਮਾਂ ਨੂੰ ਭਾਟਾਂ ਨੂੰ, ਉਸ ਰਾਤ ਸਾਰੇ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਦੀਪ ਵਾਲਾ ਕੀਤੀ ਗਈ, ਉਦੋਂ ਬਿਜਲੀ ਦੀਪ ਵਾਲਾ ਨਹੀਂ ਸੀ ਹੁੰਦੀ, ਉਦੋਂ ਦੀਵਿਆਂ ਚ ਤੇਲ ਪਾ ਕੇ ਦੀਵੇ ਜਗਾਏ ਜਾਂਦੇ ਸੀ, ਉਹਨੂੰ ਦੀਪ ਮਾਲਾ ਕਹਿੰਦੇ, ਭਾਵ ਦੀਵਿਆਂ ਦੀ ਮਾਲਾ, ਦੀਵੇ ਨਾਲ ਦੀਵਾ ਜੁੜਿਆ ਮਾਲਾ ਬਣ ਗਈ, ਇਸ ਕਰਕੇ ਦੀਪ ਮਾਲਾ ਦੀਵਿਆਂ ਚ ਤੇਲ ਪਾ ਕੇ ਅਜੇ ਵੀ ਹਰਿਮੰਦਰ ਸਾਹਿਬ ਦੀ ਮਰਜਾਦਾ ਤੁਰੀ ਹੋ ਗਏ ਦੀਵਾਲੀ ਨੂੰ, ਉੱਥੇ ਜਿੰਨੀਆਂ ਮਰਜ਼ੀ ਬਿਜਲੀਆਂ ਲਾਈਟਾਂ ਲੱਗੀਆਂ, ਪਰ ਸਾਰੀਆਂ ਪ੍ਰਕਰਮਾਂ ਤੇ ਆਲੇ ਦੁਆਲੇ ਦੀਵਿਆਂ ਤੇਲ ਪਾ ਕੇ ਲੋਕੀ ਲਾ ਕੇ ਜਾਂਦੇ ਨੇ, ਦੀਪਮਾਲਾ ਅਜੇ ਵੀ ਜਗਾਈ ਜਾਂਦੀ ਹੈ, ਉਹ ਦੀਪਮਾਲਾ ਜਿਹੜੇ ਹਰਿਮੰਦਰ ਸਾਹਿਬ ਦੇ ਬੱਲਬ ਲੱਗਦੇ ਨੇ, ਇਹ ਦੀਪਮਾਲਾ ਦੇ ਬਿਜਲੀ ਮਾਲਾ ਹੈ, ਉਹ ਦੀਵਿਆਂ ਦੀ ਮਾਲਾ ਉਹੀ ਅਸਲੀ ਜੋ ਪਹਿਲੀ ਪੁਰਾਣੀ ਹੈ, ਸਾਰੀਆਂ ਜਗ੍ਹਾ ਤੇ ਉਜਾਲਾ ਪ੍ਰਕਾਸ਼ ਹੋ ਗਿਆ, ਵੱਡੇ ਵੱਡੇ ਦੀਵੇ ਵੀ ਜਗਾਏ ਗਏ, ਕਈ ਵੱਡੇ ਵੱਡੇ ਮਿੱਟੀ ਦੇ ਭਾਂਡਿਆਂ ਤੇਲ ਪਾ ਕੇ ਉਹਦੇ ਵਿੱਚ ਵੱਡੇ ਵੱਡੇ ਰਾਮਦਾਸਪੁਰੀ ਵਿੱਚ ਉਪਮਾ ਤੋਂ ਰਹਿਤ ਹੋ ਕੇ ਆ ਗਿਆ, ਸੁੰਦਰ ਬਣ ਕੇ ਆ ਗਏ, ਐਸੀ ਸੁੰਦਰਤਾ ਬਣੀ ਹੈ।
ਮੰਗਲ ਰੀਤ ਜਿਤਕ ਜਗ ਆਹੈ,
ਜਿਹੜੀ ਸੰਸਾਰ ਦੀ ਖੁਸ਼ੀਆਂ ਦੀ ਰੀਤੀ ਹੈ, ਮੰਗਲ ਦੀ ਰੀਤੀ ਹੈ, ਉਹ ਸਾਰੀ ਉੱਥੇ ਕੀਤੀ ਗਈ ਹੈ। ਕਹਿੰਦੇ ਜਿਵੇਂ ਜਿਵੇਂ ਮਹਾਰਾਜ ਕਹਿੰਦੇ ਨੇ, ਜਿਵੇਂ ਜਿਵੇਂ ਦੱਸਦੇ ਨੇ, ਉਸ ਹਿਸਾਬ ਨਾਲ ਸਾਰੀ ਕੀਤੀ ਗਈ ਹੈ। ਫਿਰ ਸਾਰੇ ਬੰਦੇ ਤੇ ਇਸਤਰੀਆਂ ਖਾਣ ਪਾਣ, ਕਿਉਂਕਿ ਖੁਸ਼ੀ ਦਾ ਸਭ ਤੋਂ ਬੜਾ ਤਾਂ ਖਾਣ ਪਾਣ ਹੀ ਹੈ ਨਾ। ਉਹ ਕਿਸੇ ਕਵੀ ਨੇ ਲਿਖਿਆ, ਕਹਿੰਦੇ ਸਾਰਾ ਵਿਆਹ ਹੀ ਖਾਣ ਪਾਣ ਤੇ ਖੜਾ, ਸਾਰੀ ਖੁਸ਼ੀ ਹੀ ਖਾਣ ਪਾਣ ਤੇ ਖੜੀ ਹੈ, ਸਾਰੇ ਪੈਰਾਂ ਦੇ ਜੋੜੇ ਤੇ ਗਹਿਣੇ ਵੀ ਖਾਣ ਪਾਣ ਤੇ ਹੀ ਨੇ, ਔਰ ਥੱਲੇ ਘੋੜੇ ਵੀ ਖਾਣ ਪਾਣ ਤੇ ਨੇ। ਉਹ ਕਵੀ ਲਿਖਦਾ ਨਾ, ਘੋੜਾ ਜੋੜਾ ਤਵ ਹੀ ਭਾਵੇ, ਜਦ ਅੰਨ ਕੋ ਭੋਗ ਲਗਾਵੇ। ਕਹਿੰਦਾ ਘੋੜਾ ਤੇ ਜੋੜਾ ਦੋਵੇਂ ਨੀ ਚੰਗੇ ਲੱਗਦੇ ਜੇ ਅੰਨ ਨੀ ਖਾਧਾ। ਜਿੰਨੀਆਂ ਖੁਸ਼ੀਆਂ ਮਰਜ਼ੀ ਨੇ, ਸਭ ਤੋਂ ਵੱਡਾ ਮੰਗਲ ਖਾਣ ਦਾ ਹੀ ਹੈ, ਬਾਕੀ ਤਾਂ ਦੇਖਣ ਵਾਸਤੇ ਨੇ। ਉਹ ਦੇਖਣ ਵਾਲੇ ਜੀ ਮਾੜਾ ਵੀ ਚੰਗੀ ਨੀ ਲੱਗਦੀ ਜੇ ਪੇਟ ਪੇੜ ਚ ਅੰਨ ਨੀ ਗਿਆ, ਔਰ ਅੰਨ ਵੀ ਸਵਾਦਲਾ ਹੋਵੇ ਕਿਉਂਕਿ ਖੁਸ਼ੀ ਬਣਾਉਣੀ ਹੈ। ਤੋ ਕਹਿੰਦੇ ਘੋੜਾ ਜੋੜਾ ਤਵ ਹੀ ਭਾਵੇ, ਜਦ ਅੰਨ ਕੋ ਭੋਗ ਲਗਾਵੇ। ਕਹਿੰਦੇ ਵਿਆਹ ਕਰੇ, ਵਿਆਹ ਕਾਰਜ ਕਰੇ ਬਹੁ ਭੰਤੀ, ਅੰਨ ਬਿਨਾਂ ਕੈਸੇ ਗੁਣ ਗਾਤੀ। ਬੀਬੀਆਂ ਜਿਹੜੇ ਗੀਤ ਗੀਤ ਗਾਉਂਦੇ ਨੇ, ਗੁਣ ਗਾਲੀਆਂ ਨੇ, ਸਭ ਅੰਨ ਦੇ ਗੀਤ ਨੇ, ਵਿਆਹ ਦੇ ਕੋਈ ਨੀ ਗਾਉਂਦੀਆਂ। ਫਿਰ ਤਾਂ ਗਾਲੇ ਮਿਲ ਗਏ ਜੇ ਖਾਣ ਨੂੰ ਕੁਛ ਦਿੱਤਾ। ਜਿਹੜੇ ਬੰਦੇ ਢੋਲ ਟਪੱਕੇ ਵਜਾ ਕੇ ਨਾਚ ਕਰਦੇ ਨੇ, ਅੰਨ ਦਾ ਨਾਚ ਹੋ ਗਿਆ ਸਾਰਾ। ਇਹ ਪ੍ਰਸ਼ਾਦੇ ਦਾ ਭੋਜਨ ਦਾ ਨਾਚ ਹੈ, ਮਤਾ ਸਮਝੋ ਕਿਸੇ ਦੇ ਵਿਆਹ ਦਾ ਨਾਚ ਹੈ। ਪ੍ਰਸ਼ਾਦਾ ਸਿਖਾਇਓ, ਵਿਆਹ ਦੇ ਫੇਰ ਵੀ ਹੈ, ਨੱਚਦਾ ਵਗਾਇਓ ਕੋਈ ਗਾਲਾਂ ਦੇ ਜਾਣਗੇ ਔਖੇ ਮਾਰਤੇ, ਕਾਹਦਾ ਵਿਆਹ ਹੋਇਆ। ਸੋ ਇਸ ਕਰਕੇ ਅੰਨ ਹੀ ਅੰਨ ਦਾ ਨਾਚ ਹੈ, ਔਰ ਅੰਨ ਤੋਂ ਬਿਨਾਂ ਦੇ ਪਰਮਾਤਮਾ ਵੀ ਚੰਗਾ ਲੱਗਦਾ। ਕਬੀਰ ਭਗਤ ਕਹਿੰਦੇ, ਜਪੀਏ ਨਾਮ ਜਪੀਏ ਅੰਨ, ਅੰਧਾ ਕਹਿ ਸਕੇ ਨੀਕਾ ਬੰਨ। ਕਹਿੰਦੇ ਮਹਾਰਾਜ, ਨਾਮ ਤਾਂ ਹੀ ਸਵਾਦ ਲੱਗੇਗਾ, ਤਾਂ ਹੀ ਆਨੰਦ ਆਵੇਗਾ। ਜਪੀਏ ਨਾਮ, ਨਾਮ ਨੂੰ ਜਪੀਏ, ਜਪੀਏ ਅੰਨ, ਅੰਨ ਨੂੰ ਖਾਈਏ, ਜਪੀਏ ਉਹਨੂੰ ਖਾਣਾ, ਔਰ ਨਾਮ ਨੂੰ ਜਪਣਾ, ਇਹਦੇ ਕਰਕੇ ਸਵਾਦ ਲੱਗੇਗਾ। ਜੇ ਕਦੇ ਅੰਨ ਹੀ ਨਹੀਂ ਹੈ, ਕਹਿੰਦੇ ਤਜੇ ਅੰਨ ਨਾ ਮਿਲਿਆ ਗੋਪਾਲ, ਅੰਨਾ ਬਿਨਾਂ ਨਾ ਹੋਏ ਸੁਕਾਲ। ਅੰਨਾ ਬਿਨਾਂ ਕੋਈ ਸੁਖਾਲਾ ਰਹਿ ਨਹੀਂ ਸਕਦਾ, ਔਰ ਅੰਨ ਛੱਡੇ ਤੋਂ ਕੋਈ ਪਰਮਾਤਮਾ ਮਿਲਦਾ ਹੀ ਨਹੀਂ ਹੈ। ਅੰਨ ਛੱਡ ਕੇ ਵੀ ਕਹੇ ਮੈਂ ਭਗਤੀ ਕਰਦਾ, ਉਹ ਮਾਲਾ ਫੇਰਦਾ ਹੋਵੇਗਾ, ਪਰ ਅੰਨ ਦੀ ਰੋਟੀਆਂ ਦੀ ਮਾਲਾ ਚੱਲਦੀ ਅੰਦਰ, ਕਿਉਂਕਿ ਭੁੱਖੇ ਤਾਂ ਰੋਟੀ ਚਾਹੀਦੀ ਹੈ। ਮਾਲਾ ਚੱਲਦੀ ਹੋਵੇਗੀ ਹੱਥ ਦੇ ਵਿੱਚ, ਔਰ ਰਾਮ ਰਾਮ ਚੱਲਦਾ ਹੋਵੇਗਾ ਮੂੰਹ ਦੇ ਵਿੱਚ, ਪਰ ਹਿਰਦੇ ਚ ਰੋਟੀਆਂ ਚੱਲਦੀਆਂ, ਉਹ ਤਾਂ ਮੂੰਹ ਚ ਰਹਿ ਗਿਆ ਸਭ ਕੁਛ। ਬਾਕੀ ਅੰਨ ਦੀ ਮਾਲਾ ਚੱਲਦੀ ਹੈ, ਸਿਮਰਨ ਅੰਨ ਦੇ ਚੱਲੇਗਾ। ਆ ਭੁੱਖੇ ਵਰਤ ਰੱਖ ਕੇ ਕੋਈ ਸਿਮਰਨ ਕਰਨਾ ਚਾਹੇ ਕਿ ਮੈਂ ਸਿਮਰਨ ਕਰਦਾ, ਅੱਜ ਵਰਤ ਰੱਖੇ ਹੈ, ਉਹ ਤਾਂ ਉਡੀਕਦਾ ਕਦੋਂ ਦਿਨ ਛਿਪੇ, ਕਦੋਂ ਇਹ ਖਤਮ ਹੋਵੇ ਕੰਮ, ਕਦੋਂ ਮੈਂ ਅੰਨ ਖਾਵਾਂ। ਇਸ ਕਰਕੇ ਗੁਰੂ ਸਾਹਿਬ ਦੇ ਗੁਰੂ ਘਰ ਵਿੱਚ ਮਹਾਰਾਜ ਨੇ ਪਹਿਲੇ ਹੀ ਤਿਆਰ ਕੀਤਾ, ਕਹਿੰਦੇ ਪਹਿਲਾਂ ਅੰਨ ਹੀ ਛੱਕ ਗਿਆ, ਫਿਰ ਅੱਗੇ ਆਈ ਅੰਨ ਦਾ ਕੰਮ ਮੁਕਾ ਪਹਿਲਾਂ, ਕਿ ਦੇਸ਼ ਦੀ ਮਾਲਾ ਚੱਲਦੀ ਰਹੀ ਤੇਰੇ ਅੰਦਰ। ਗੁਰੂ ਅਮਰਦਾਸ ਸਾਹਿਬ ਨੇ ਹੁਕਮ ਇਉਂ ਕਰਤਾ ਕਿ ਅੰਨ ਦੀ ਮਾਲਾ ਮੁਕਾਇਆ ਪਹਿਲਾਂ ਤੂੰ, ਅੰਨ ਦਾ ਸਿਮਰਨ ਛੱਡਿਆ ਪਹਿਲਾਂ ਤੂੰ ਉੱਥੇ ਹੀ। ਹੁਕਮ ਕਰਤਾ ਮਹਾਰਾਜ ਨੇ, ਮੇਰੇ ਦਰਸ ਉਹ ਕਰੇਗਾ ਜਿਹੜਾ ਪਹਿਲਾਂ ਲੰਗਰ ਛੱਕੇਗਾ। ਇੱਕ ਮਰਜ਼ਾਦਾ ਸੀ ਕਿ ਐਵੇਂ ਨਾ ਕਿਤੇ ਦੇਖਾ ਦੇਖੀ ਭੁੱਖੇ ਹੀ ਮਰਦੇ ਰਹੋ। ਕਈਆਂ ਦੇ ਐਸੇ ਨਿਯਮ ਹੁੰਦੇ ਨੇ ਕਿ ਪਹਿਲਾਂ ਦਰਸ਼ਨ ਕਰਨੇ ਜੀ, ਪਹਿਲਾਂ ਯੋਗ ਕਰਨੇ ਜੀ, ਐਵੇਂ ਪਖੰਡ ਤੇ ਭੁੱਖੇ ਮਰਦੇ ਆ, ਦਰਸ਼ਨ ਵੀ ਲੱਗੇ ਲੱਗਣੇ। ਮਹਾਰਾਜ ਨੇ ਹੁਕਮੇ ਕਰਤਾ ਵੀ ਦਰਸ਼ਨ ਬਾਅਦ ਚ ਦਿਓਗਾ, ਪਹਿਲਾਂ ਅੰਨ ਛੱਕਿਆ, ਲੰਗਰ ਛੱਕਿਆ। ਇਸ ਕਰਕੇ ਅੰਨ ਦੀ ਅੰਨ ਦਾ ਸਿਮਰਨ ਨਾ ਹੋਈ ਜਾਵੇ, ਕਿਤੇ ਸਿਮਰਨ ਪਰਮਾਤਮਾ ਦਾ ਹੋਵੇ। ਸੋ ਵਿਆਹ ਕਾਰਜਾਂ ਵਿੱਚ ਸਭ ਤੋਂ ਵੱਡਾ ਸਿਮਰਨ ਅੰਨ ਦਾ ਹੀ ਹੈ, ਸਭ ਤੋਂ ਵੱਡਾ ਉਤਸ਼ਾਹ ਅੰਨ ਦਾ ਹੈ। ਹੁਣ ਕਹਿੰਦੇ ਬੀਬੀਆਂ ਤੇ ਬੰਦਿਆਂ ਨੇ ਬਹੁਤ ਤਰ੍ਹਾਂ ਦੇ ਭੋਜਨ ਖਾਣਾ ਕੀਤੇ ਹਨ, ਗੁਰੂ ਘਰ ਦੇ ਮੰਗਲ ਖੁਸ਼ੀਆਂ ਦੀ ਖੁਸ਼ੀ ਮਨਾਉਣਾ ਕੀਤੀ ਅੰਨ ਛੱਕ ਕਰਕੇ। ਨਾਨਾ ਗੀਤਨ, ਫਿਰ ਅੰਨ ਖਾ ਕੇ ਗੀਤ ਵੀ ਵਧੀਆ ਆਉਂਦੇ ਨੇ, ਫਿਰ ਸੋਹਣੇ ਗੀਤ ਗਾ ਗਾ ਕੇ ਸੁਣਾਉਂਦੀਆਂ ਨੇ ਬੀਬੀਆਂ, ਗੀਤ ਗਾਉਂਦੀਆਂ ਹਨ। ਹੁਣ ਉਹ ਫਿਰ ਆ ਗਿਆ ਭਾਈ ਸਾਹਿਬ ਜੀ ਉਤਰ ਆਇਆ, ਉਹ ਜਿਹੜੇ ਰਾਜੇ ਮਹਾਰਾਜੇ ਦੇ ਵਿਆਹ ਨੇ ਉਹਨਾਂ ਚ ਫਿਰ ਆ ਗਿਆ, ਕਿ ਉਹ ਦੇਖਦਾ ਸੀ ਨਾ ਮਤਲਬ ਬਲੀ ਕਵੀ ਦੇ ਮੂਹਰੇ ਗੱਲਾਂ ਆ ਜਾਂਦੀਆਂ ਨੇ, ਜਿਹੜੇ ਵਿਆਹ ਚ ਰਿਹਾ ਗਾਲੀ ਦੇਵਤ। ਹੁਣ ਉੱਥੇ ਗੁਰੂ ਘਰ ਵਿੱਚ ਗਾਲਾਂ ਦੇਣੇ ਬੀਬੀਆਂ ਥੋੜੀਆਂ ਸੀਆਂ, ਉਹ ਤਾਂ ਪਹਿਲਾਂ ਗੱਲ ਅਸੀਂ ਕਹਿ ਗਿਆ ਕਿ ਬੀਬੀਆਂ ਦੇ ਮਨ ਚ ਬੜਾ ਚਾਅ ਹੈ, ਅੱਜ ਆਪਾਂ ਇੱਕ ਉਸ ਸਗਨ ਤੇ ਆਇਆ ਜਿੱਥੋਂ ਆਪਣਾ ਜਨਮ ਸਮਰਾ ਕਰਕੇ ਜਾਵਾਂਗੇ। ਫਿਰ ਉੱਥੇ ਗਾਲਾਂ ਕਿੱਥੇ, ਕਿਉਂਕਿ ਉਹ ਕੁਦਰਤੀ ਆ ਜਾਂਦੇ ਦੇਖੇਗੇ ਨਾ ਸਰ, ਰਾਜੇ ਮਹਾਰਾਜਾ ਦੇ ਵਿਆਹ ਚ ਰਿਹਾ, ਰਾਜਾ ਮਹਾਰਾਜ ਨੇ ਕੋਈ ਬਹਿ ਕੇ ਸਾਰਾ ਲਿਖਿਆ, ਉਦੇ ਸਿੰਘ ਰਾਜੇ ਕੋਲ ਬਹੁਤੇ ਰਿਹਾ, ਇਸ ਨੇ ਲਿਖਿਆ ਉਦੇ ਸਿੰਘ ਬੜ ਬਹਾਦਰ ਕਬਲ ਆਯੋ ਰਾਖਿਓ ਪਰ ਸਾਦਰ। ਕਹਿੰਦਾ ਬੜੇ ਸਾਦਰ ਨਾਲ ਮੈਨੂੰ ਆਦਰ ਨਾਲ ਰੱਖਿਆ। ਇਹ ਕੈਸਟ ਵਿੱਚ ਬਹੁਤਾ ਗ੍ਰੰਥ ਲਿਖਿਆ ਗਿਆ, ਬੈਠ ਕੇ ਬੂੜੀਏ ਬਹੁਤਾ ਲਿਖਿਆ ਗਿਆ। ਔਰ ਬਰਲਾਡੇ ਵੀ ਉੱਥੇ ਰਾਜਾ ਸੀ ਉਸ ਮੌਕੇ ਦਾ, ਉੱਥੇ ਵੀ ਰਿਹਾ ਥੋੜਾ ਚਿਰ ਭਾਈ ਸਾਹਿਬ ਜੀ। ਇਹਨੇ ਉਹ ਰਾਜੇ ਮਹਾਰਾਜਾ ਦੇ ਵਿਆਹ ਵੇਖੇ ਨੇ, ਉਹਨਾਂ ਦੇ ਨਾਲ ਇਹਨੇ ਫਿਰ ਅਲੰਕਾਰ ਬੰਨ ਤੇ। ਮੈਂ ਗਾਲੀਆਂ ਵੀ ਦਿੰਦੀਆਂ ਨੇ, ਪਰ ਉੱਥੇ ਗਾਲੀਆਂ ਦੇਣ ਵਾਲੀਆਂ ਬੀਬੀਆਂ ਨਹੀਂ, ਉਹ ਤੇ ਆਪਣਾ ਜਨਮ ਸਭਾ ਕਰਨਾ ਚਾਹੁੰਦੀਆਂ ਨੇ। ਸੋ ਇਸ ਕਰਕੇ ਭਾਈ ਸਾਹਿਬ ਜੀ ਉਹ ਲਿਖਦੇ ਹਨ, ਕਹਿੰਦੇ ਫਿਰ ਉਹ ਬੀਬੀਆਂ ਅੱਧੀ ਰਾਤ ਤੱਕ ਗੀਤ ਗਾਈ ਗਈਆਂ, ਖੁਸ਼ੀ ਦੀ ਗੀਤ ਗਾਈ ਗਈ, ਅੱਧੀ ਰਾਤ ਹੋ ਗਈ ਹੈ।
ਰਾਤ ਪ੍ਰਤੀਖਤ ਨਿੰਦਰਾ ਨਹੀਂ,
ਕਹਿੰਦੇ ਪ੍ਰਤਾਪ ਰਾਤ ਪ੍ਰੀਖਤ ਅੰਮ੍ਰਿਤ ਵਿਆਹ ਹੋਣ ਨੂੰ ਦਿਨ ਚੜ੍ਹਨ ਨੂੰ ਉਡੀਕਦੀਆਂ ਅੱਧੀ ਰਾਤ ਹੋ ਗਈ, ਪਰ ਨੀਂਦ ਨੇ ਜ਼ੋਰ ਪਾ ਲਿਆ, ਕਿਉਂਕਿ ਨੀਂਦ ਵੀ ਆਉਣ ਲੱਗ ਜਾਂਦੀ ਹੈ। ਉਡੀਕਦੀਆਂ ਨੇ ਕਦੋਂ ਦਿਨ ਚੜ੍ਹੇ ਕਦੋਂ ਦਿਨ ਚੜ੍ਹੇ, ਅੱਧੀ ਕੁ ਰਾਤ ਤੱਕ ਤਾਂ ਗੀਤ ਗੂਤ ਗਾਏ, ਫਿਰ ਨੀਂਦ ਆਉਣ ਲੱਗ ਗਈ ਹੈ। ਕਈਆਂ ਨੂੰ ਬਹੁਤ ਹੀ ਚਾਲ ਚੜਿਆ ਸੀ, ਉਹ ਤਾਂ ਸੁੱਤੀ ਨੀ ਹੈ ਸਾਰੀ ਰਾਤ, ਕਈ ਤਾਂ ਸੋਏ ਨੀ ਰਾਤ ਨੂੰ, ਪਰ ਕੁਝ ਕਿਉਂਕਿ ਮਨ ਚ ਬੜਾ ਚਾਅ ਹੈ ਬੀਬੀਆਂ ਦੇ ਵੀ ਬੰਦਿਆਂ ਦੇ ਵੀ, ਰਾਤ ਨੂੰ ਸੁੱਤੇ ਨੀ ਕਈ ਤਾਂ ਖੁਸ਼ੀ ਚ, ਕਹਿੰਦੇ ਉਸ ਹੋਵੇ ਉਤਸਵ ਹੋਵੇਗਾ ਗੁਰੂ ਦਾ, ਫਿਰ ਅੱਜ ਵਿਆਹ ਸਗਨ ਹੋਵੇਗਾ ਗੁਰੂ ਦਾ, ਉਹ ਦੇਖਾਂਗੇ। ਚਾਹ ਚੜਿਆ ਹੋਇਆ ਕਈਆਂ ਨੂੰ ਨੀਂਦ ਨਹੀਂ ਆਈ ਹੈ।
ਜਾਮ ਜਾਮਨੀ ਸ੍ਰੀ ਗੁਰੂ ਜਾਗੇ,
ਜਾਮ ਜਾਮਨੀ ਸ੍ਰੀ ਗੁਰੂ ਜਾਗੇ, ਸਤਿਗੁਰੂ ਮਹਾਰਾਜ ਦਾ ਆਰਾਮ ਨਾਲ ਸੌਂਗੇ, ਕਿਉਂਕਿ ਮਹਾਰਾਜ ਤਾਂ ਨਾ ਉਹਨਾਂ ਨੂੰ ਹਰਖਿਆ ਨਾ ਸੋਗ ਹੈ, ਉਹ ਸਾਹਮਣੇ ਉਹ ਤਾਂ ਸਾਹਚਿਤ ਨੇ, ਮਹਾਰਾਜ ਟੈਮ ਨਾਲ ਸੌਂਗੇ ਨੇ। ਜਾਮ ਜਾਮਨੀ, ਜਾਮ ਕਹਿੰਦੇ ਨੇ ਪਹਿਰ ਨੂੰ, ਜਾਮਨੀ ਕਹਿੰਦੇ ਰਾਤ ਨੂੰ, ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਗੁਰੂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਾਗੇ ਹਨ।
ਕਿਰਿਆ ਸੋਚ ਸਭ ਕਰਦੇ ਲਾਗੇ,
ਜੋ ਕਿਰਿਆ ਸੋਚ ਕਰਨੀ ਸੀ ਅੰਮ੍ਰਿਤ ਵੇਲੇ ਦੀ ਕੀਤੀ ਹੈ, ਇਸ਼ਨਾਨ ਪਾਨ ਕੀਤੇ ਹਨ।
ਸ੍ਰੀ ਹਰਿਮੰਦਰ ਕੋ ਇਸ਼ਨਾਨਾ,
ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਜਾ ਕੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕੀਤਾ ਹੈ।
ਪਰਸ ਫਨੂਸ ਕਰੇ ਸਾਵਧਾਨਾ,
ਸ੍ਰੀ ਹਰਿਮੰਦਰ ਸਾਹਿਬ ਦਾ ਇਸ਼ਨਾਨ ਕਰਾ ਕੇ ਵੀ ਫਿਰ ਉੱਥੇ ਪਰਸ ਵਿਛਾਏ ਨੇ, ਵਧੀਆ ਗਲੀਚੇ ਵਿਛਾਏ ਨੇ, ਫਨੂਸ ਵਿਛਾਏ ਨੇ, ਭਾਵ ਉੱਤੇ ਫਨੂਸ ਲਾਏ ਨੇ, ਬਹੁਤ ਤਰ੍ਹਾਂ ਦੇ ਰੰਗ ਬਿਰੰਗੇ ਕਈ ਤਰ੍ਹਾਂ ਦੇ ਲਾਉਣਾ ਕੀਤੇ ਹਨ। ਰਾਗੀ ਸਿੰਘ ਜਿਹੜੇ ਸੀ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਹੋ ਗਿਆ, ਇਹ ਮਰਿਆਦਾ ਜਿਹੜੀ ਅੱਜ ਚਲੀ ਆ ਰਹੀ ਹੈ ਨਾ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ, ਉਦੋਂ ਵੀ ਆਸਾ ਦੀ ਵਾਰ ਇਹ ਪਹਿਲਾਂ ਸ਼ੁਰੂ ਹੁੰਦੀ ਸੀ, ਇੱਥੇ ਵੀ ਜ਼ਿਕਰ ਆ ਗਿਆ। ਆਸਾ ਦੀ ਵਾਰ ਦੀ ਗੱਲ ਕਰੀਏ, ਜਪਜੀ ਸਾਹਿਬ ਦੀ ਗੱਲ ਹੀ ਕੀਤੀ ਨੀ ਪੜਿਆ, ਪਰ ਅੱਜ ਵੀ ਨੀ ਪੜਿਆ ਜਾਂਦਾ, ਅੱਜ ਵੀ ਉੱਥੇ ਸਿਰਫ ਕੀਰਤਨ ਹੁੰਦਾ, ਰਹਿਰਲ ਦਾ ਪਾਠ ਹੁੰਦਾ, ਕੀਰਤਨ ਦਾ ਪਾਠ ਹੁੰਦਾ ਤੇ ਹੁਕਮਨਾਮਾ, ਜਪਜੀ ਸਾਹਿਬ ਨੀ ਪੜਿਆ ਜਾਂਦਾ ਅੱਜ ਵੀ ਉੱਥੇ। ਗੁਰੂ ਸਾਹਿਬ ਤੋਂ ਲੈ ਕੇ ਮਰਜਾਦਾ ਹੈ, ਕਹਿੰਦੇ ਗਾਵ ਤਾਂ ਰਾਗੀ ਆਸਾ ਵਾਰ, ਆਸਾ ਜੀ ਦੀ ਵਾਰ ਦਾ ਕੀਰਤਨ ਰਾਗੀਆਂ ਨੇ ਸ਼ੁਰੂ ਕੀਤਾ ਹਰਿਮੰਦਰ ਸਾਹਿਬ ਦੇ ਵਿੱਚ ਅੰਮ੍ਰਿਤ ਵੇਲੇ।
ਰਾਗ ਰਾਗਨੀ ਸ਼ਬਦ ਮਝਾਰ,
ਉਹਨਾਂ ਰਾਗੀਆਂ ਨੇ ਫਿਰ ਰਾਗਾਂ ਤੇ ਰਾਗਨੀਆਂ ਸ਼ਬਦ ਗਾਏ, ਅੱਜ ਵਾਲਾ ਕੰਮ ਨਹੀਂ ਕਿ ਸ਼ਬਦ ਤੇ ਗੁਰੂ ਕੇ ਗਾ ਰਹੇ ਨੇ, ਕਿਉਂ ਨਾ ਫਿਲਮਾਂ ਦੀਆਂ ਵੱਜਦੀਆਂ ਨੇ, ਇਹ ਕੰਮ ਨਹੀਂ ਸੀ, ਕਿਉਂ ਨਾ ਹੋਰ ਹੀ ਵੱਜਦੀਆਂ ਨੇ, ਗਾ ਕੁਛ ਹੋਰ ਰਹੇ ਨੇ, ਭਾਂਡੇ ਸੋਨੇ ਦੇ ਤੋਂ ਭਾਂਡੇ ਮਿੱਟੀ ਦੇ ਨੇ, ਔਰ ਉਹਦੇ ਵਿੱਚ ਪਦਾਰਥ ਅੰਮ੍ਰਿਤ ਪਾਇਆ ਹੋਇਆ, ਐਸਾ ਅੱਜ ਕੱਲ ਹੋ ਰਿਹਾ, ਪਰ ਉਦੋਂ ਨਹੀਂ ਸੀ। ਰਾਗ ਰਾਗਣੀ, ਇਸੇ ਕਰਕੇ ਮਹਾਰਾਜ ਨੇ ਥਾਂ ਥਾਂ ਤੇ ਗੱਲ ਲਿਖੀ, ਰਾਗ ਆਸਾ ਮਹੱਲਾ ਪਹਿਲਾ, ਇਹ ਭਾਈ ਆਸਾ ਰਾਗ ਹੈ, ਫਿਰ ਰਾਗ ਆਸਾ ਮਹੱਲਾ ਪੰਜਵਾਂ, ਇਹ ਰਾਗ ਆਸਾ ਹੈ, ਫਿਰ ਰਾਗ ਆਸਾ ਮਹੱਲਾ ਤੀਜਾ, ਰਾਗ ਆਸਾ ਹੈ, ਸਾਰੀ ਗੌਰੀ ਮਹੱਲਾ ਪੰਜਵਾਂ, ਗੌਰੀ ਤੇਰੇ ਹੀ ਭਾਈ, ਗੌਰੀ ਗਾਈ, ਇਹ ਗੌਰੀ ਗੁਆਰ ਦੀ ਹੈ, ਗੌਰੀ ਗੁਆਰ ਇਹਦੀ ਮਹੱਲਾ ਪੰਜਵਾਂ, ਗੌਰੀ ਮਾਲਵਾ ਮਹੱਲਾ ਪੰਜਵਾਂ, ਇਹ ਮਾਲਵਾ ਗੌਰੀ ਹੈ, ਇਹ ਗੌਰੀ ਮਾਲਾ ਹੈ, ਇਹ ਗੌਰੀ ਗੁਆਰ ਵੀ ਹੈ, ਗੌਰੀ ਦੱਖਣੀ ਹੈ, ਗੌਰੀ ਪੂਰਬੀ ਹੈ, ਸਾਰੇ ਰਾਗਾਂ ਨੂੰ ਦੱਸਿਆ। ਪਰ ਅੱਜ ਰਾਗਾਂ ਨੂੰ ਦੇਖਦੇ ਜੀ, ਕਿਧਰੇ ਰਾਗ ਵੱਜਦਾ, ਕਿਧਰੇ ਟਿਉਣ ਵੱਜਦੀ ਹੈ, ਕਿਧਰੇ ਸਾਜ ਵੱਜਦਾ, ਇਸੇ ਕਰਕੇ ਸਾਡੇ ਤੇ ਅਸਰ ਨਹੀਂ ਹੁੰਦਾ। ਰਾਗਾਂ ਚ ਗਾਇਆ ਜਾਵੇ, ਜਿਵੇਂ ਮਹਾਰਾਜ ਨੇ ਉਚਾਰਨ ਕੀਤਾ, ਜੈਸੇ ਜੈਸੇ ਰਾਗ ਨੇ ਉਹਨਾਂ ਚ ਗਾਇਆ ਜਾਵੇ, ਉਹਦਾ ਆਨੰਦ ਹੀ ਵੱਖਰਾ ਹੋਵੇਗਾ, ਉਹਦਾ ਆਨੰਦ ਜਿਹੜਾ ਹੈ ਉਹ ਵੱਖਰਾ ਹੀ ਹੋਵੇਗਾ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਹੋਇਆ, ਰਾਗ ਰਾਗਣੀਆਂ ਚ ਗਾ ਰਹੇ ਨੇ, ਰਾਗਾਂ ਸ਼ਬਦ ਗਾਏ ਜਾ ਰਹੇ ਨੇ, ਰਾਗਣੀਆਂ ਚ ਗਾਏ ਜਾ ਰਹੇ ਨੇ, ਫਿਲਮੀ ਟਿਉਣਾ ਚ ਨਹੀਂ ਗਾਏ ਜਾ ਰਹੇ। ਫਿਰ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਹੋ ਰਿਹਾ ਬਹੁਤ ਜ਼ਿਆਦੇ।
ਸੁਖਦਾਇਕ ਗਾਇਕ ਸਭ ਕਾਲਾ,
ਸੁਖਦਾਇਕ ਗਾਇਕ ਸਭ ਕਾਲਾ, ਸੁਖਾਂ ਨੂੰ ਦੇਣ ਵਾਲਾ ਜੋ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਹੈ, ਉਹ ਗਾਇਕ ਸਾਰੇ ਸਮੇਂ ਗਾ ਰਹੇ ਹਨ।
ਸਤਿਗੁਰ ਬੀਚ ਬਰਾਜੇ ਜਾਏ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਕੀਰਤਨ ਹੁੰਦਾ ਸੀ ਜਾ ਕੇ ਬਰਾਜ ਗਏ ਹਨ, ਗੁਰੂ ਮਹਾਰਾਜ ਵੀ ਜਾ ਬਰਾਜੇ ਹਰਿਮੰਦਰ ਸਾਹਿਬ ਦੇ ਵਿੱਚ।
ਸਿੱਖਣ ਕੋ ਸਰੂਪ ਦਿਖਲਾਏ,
ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਖਾਂ ਨੂੰ ਆਪਣਾ ਸਰੂਪ ਦਿਖਾਉਂਦੇ ਨੇ, ਜਦੋਂ ਆਸਾ ਦੀ ਬਾਰ ਦਾ ਕੀਰਤਨ ਅੱਧਾ ਹੋ ਜਾਂਦਾ ਸੀ ਗੁਰੂ ਅਰਜਨ ਦੇਵ ਜੀ ਉਦੋਂ ਜਾਂਦੇ ਸੀ ਤੇ ਜਾ ਕੇ ਮੰਜੀ ਸਾਹਿਬ ਤੇ ਸੱਜਦੇ ਸੀ ਤੇ ਸਿੱਖ ਦਰਸ਼ਨ ਕਰਕੇ ਨਿਹਾਲ ਹੁੰਦੇ ਸੀ। ਅੱਜ ਉਹੀ ਮਰਯਾਦਾ ਹੈ, ਕੀਰਤਨ ਪਹਿਲਾਂ ਸ਼ੁਰੂ ਹੁੰਦਾ, ਗੁਰੂ ਗ੍ਰੰਥ ਸਾਹਿਬ ਜੀ ਬਾਅਦ ਚਾਹੁੰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਅੱਧੀ ਚੰਦੀ ਆਸਾ ਦੀ ਵਾਰ ਹੋ ਜਾਂਦੀ ਹੈ, ਉਦੋਂ ਗੁਰੂ ਗ੍ਰੰਥ ਸਾਹਿਬ ਜੀ ਆਉਂਦੇ ਨੇ। ਉਹ ਮਰਯਾਦਾ ਜੋ ਗੁਰੂ ਸਾਹਿਬ ਨੇ ਚੱਲੀ ਹੈ, ਪਹਿਲਾਂ ਵੀ ਦਾਗੀ ਕੀਰਤਨ ਪਹਿਲਾਂ ਕਰਦੇ ਸੀ ਤੇ ਮਹਾਰਾਜ ਜਾ ਕੇ ਬਾਅਦ ਚ ਬੈਠੇ ਨੇ। ਭਾਈ ਸਾਹਿਬ ਦੱਸ ਰਹੇ ਨੇ, ਕਹਿੰਦੇ ਫਿਰ ਜਦੋਂ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ, ਗੁਰੂ ਸਾਹਿਬ ਜੀ ਗਏ ਨੇ, ਦੇਖ ਕੇ ਸੰਗਤਾਂ ਨਿਹਾਲ ਹੋਈਆਂ ਨੇ, ਦਰਸ਼ਨ ਦੇ ਰਹੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਾਗੀ ਤੇ ਸਿੱਖ ਜਿਹੜੇ ਬੈਠੇ ਸੀ ਦਰਸ਼ਨ ਦੀ ਤਾਂ ਵਿੱਚ, ਸਾਰਿਆਂ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ, ਸਾਰਿਆਂ ਨੂੰ ਫਲ ਦਿੱਤੇ ਨੇ। ਜਿਹੋ ਜੀ ਭਾਵਨਾ ਹੈ ਕਿਸੇ ਦੀ,
ਮਨੁੱਖ ਜਨਮ ਲਾਭ ਸਿੱਖ ਲੀਨਸ,
ਉਹ ਸਿੱਖਾਂ ਨੇ ਆਪਣੇ ਮਨੁੱਖਾ ਜਨਮ ਦਾ ਲਾਭ ਲੈਂਦੇ ਨੇ। ਲਾਹਾ ਕੀ ਹੈ? ਮਾਨ ਜਨਮ ਕਾ ਭਜੋ ਗੋਵਿੰਦ ਭੂਲ ਮਤ ਜਾਹੋ, ਮਾਨੁੱਖ ਜਨਮ ਕਾ ਇਹੀ ਲਾਹੋ, ਮਨੁੱਖਾ ਜਨਮ ਦਾ ਲਾਹਾ ਹੈ ਗੁਰੂ ਕਾ ਸਿਮਰਨ, ਉਹ ਗੁਰੂ ਦੇ ਪਿਆਰੇ ਗੁਰੂ ਕਾ ਦਰਸ਼ਨ, ਉਹ ਗੁਰੂ ਕਾ ਦਰਸ਼ਨ ਵੀ ਕਰਦੇ ਨੇ, ਗੁਰੂ ਕਾ ਸਿਮਰਨ ਵੀ ਸੁਣਦੇ ਹਨ।
ਰਾਤ ਹੋਤ ਲੋਕ ਕੀਰਤਨ ਹੋਇਓ,
ਰਾਤ ਹੋਤ ਲੋਕ ਕੀਰਤਨ ਹੋਇਓ, ਦਿਨ ਚੜੇ ਤੱਕ ਕੀਰਤਨ ਹੁੰਦਾ ਰਿਹਾ। ਹੁਣ ਵੀ ਆਸਾ ਜੀ ਦੀ ਵਾਰ ਦਾ ਕੀਰਤਨ ਦਿਨ ਚੜੇ ਭੋਗ ਪੈਂਦਾ, ਚੜਿਆ ਦਿਵਸ ਚੜਿਆ ਦਿਵਸ ਗੁਰਬਾਣੀ ਗਾਵੇ, ਮਹਾਰਾਜ ਕਹਿੰਦੇ ਚੜੇ ਦਿਨ ਤੱਕ ਉਹ ਬਾਣੀ ਦਾ ਕੀਰਤਨ ਹੁੰਦਾ ਰਿਹਾ ਹੈ।
ਸਿੱਖ ਸੰਗਤ ਗੁਰ ਦਰਸ਼ਨ ਜੋਯੋ,
ਸਿੱਖ ਸੰਗਤਾਂ ਨੇ ਗੁਰੂ ਸਾਹਿਬ ਦੇ ਦਰਸ਼ਨ ਜੋਯੋ ਕਰਨਾ ਕੀਤੇ ਹਨ।
ਦਿਵਸ ਚੜੇ ਦਿਜਬਰ ਕਹਿ ਸੋਏ,
ਜਦੋਂ ਦਿਨ ਚੜ ਗਿਆ ਫਿਰ ਉਹ ਬ੍ਰਾਹਮਣ ਕਹਿੰਦਾ ਹੈ ਜਿਹੜਾ ਆਇਆ ਦਿੱਲੀ ਤੋਂ,
ਬੁਲਾਏ ਜੋਤ ਕੀ ਜੋਏ,
ਕਹਿੰਦੇ ਜਿਹੜਾ ਜੋਤ ਕੀ ਭਾਵ ਜਿਹੜਾ ਜੋਤ ਸੀ ਹੈ, ਬੁਲਾਓ ਮੂਰਤ ਸੋਧੇ, ਕਿਹੜੀ ਮੂਰਤ ਚੰਗੀ ਹੈ, ਕਿਹੜਾ ਸਮਾਂ ਚੰਗਾ ਹੈ, ਕਿਹੜਾ ਲਗਨ ਸਗਨ ਚੰਗਾ ਹੈ, ਉਹ ਬੁਲਾਓ, ਬੁਲਾ ਕੇ ਫਿਰ ਉਹ ਸਗਨ ਕਰੀਏ।
ਕਹਿੰਦੇ
ਛਿੱਤੀ ਵਾਰ ਨੇ ਮਹੂਰਤਾਂ ਅੱਛੀਆਂ ਜਿਹੜੀਆਂ ਬ੍ਰਾਹਮਣ ਕਹਿੰਦਾ ਕਦਨਾ ਕਰੀਏ, ਕਿਹੜੀ ਚੰਗੀ ਹੈ। ਉਹ ਜੋਤ ਸੀ ਲਾ ਕਰਕੇ ਉਹਦੇ ਕੋਲ ਪੁੱਛ ਲਓ ਕਿਹੜੀ ਮਹੂਰਤ ਚੰਗੀ ਹੈ, ਕਿਹੜੀ ਛਿੱਤ ਚੰਗੀ ਹੈ, ਕਦੋਂ ਸ਼ਗਨ ਲੱਗਣੇ, ਅਸੀਂ ਆ ਗਏ ਹਾਂ, ਬੈਠੇ ਹਾਂ।
ਸ੍ਰੀ ਅਰਜਨ ਤਬ ਲੋਕ ਕਰੀਤ,
ਗੁਰੂ ਅਰਜਨ ਦੇਵ ਜੀ ਮਹਾਰਾਜ ਲੋਕ ਕਰੀਤ ਦੇ ਨਾਲ ਬੁਲਾਉਣਾ ਕੀਤੇ, ਵੀ ਭਾਈ ਸਾਹਿਬ ਨੇ ਅਲੰਕਾਰ ਬੰਨਿਆ, ਨਾ ਗੁਰੂ ਸਾਹਿਬ ਕਿਸੇ ਜੋਤੀ ਨੂੰ ਬੁਲਾਉਂਦੇ ਨੇ, ਨਾ ਇਹ ਮਹਾਰਾਜ ਦੇ ਵਾਸਤੇ ਕੋਈ ਦਿਨ ਮਾਰਾ ਤੇ ਚੰਗਾ ਹੈ, ਇਹ ਗੁਰਮਤਿ ਦੀ ਗੱਲ ਨਹੀਂ ਹੈ। ਸੋ ਭਾਈ ਸਾਹਿਬ ਨੇ ਉਹ ਜਿਹੋ ਜਿਹੀ ਰੀਤਾਂ ਦੇਖਦੇ ਸੀ ਵਿਆਹਾਂ ਦੇ ਵਿੱਚ, ਕਾਰਜਾਂ ਦੇ ਵਿੱਚ, ਉਹ ਜਿਹੇ ਅਲੰਕਾਰ ਬੰਨ ਕੇ ਸੁਣਾਏ ਨੇ ਕਈ ਥਾਵਾਂ ਤੇ। ਸੋ ਇਸ ਕਰਕੇ ਗੁਰੂ ਮਹਾਰਾਜ ਦੇ ਘਰ ਦੇ ਵਿੱਚ ਜਿਹੜੇ ਗੁਰੂ ਦਾ ਦਰਸ਼ਨ ਹੋ ਗਿਆ, ਸਾਹਾ ਲਿਖਿਆ ਨਾ ਕਰੇ ਵਿਚਾਰ, ਮਹਾਰਾਜ ਕਹਿੰਦੇ ਸਾਹੇ ਉੱਪਰ ਏਕ ਅੰਕਾਰ, ਕਹਿੰਦੇ ਸਾਹਾ ਲਿਖ ਕੇ ਵਿਚਾਰ ਨਹੀਂ ਕਰਦਾ, ਸਾਹੇ ਦੇ ਉੱਤੇ ਇੱਕੋ ਅੰਕਾਰ ਲਿਖੇਗਾ, ਸਾਰੇ ਬਿਘਨ ਠੀਕ ਹੋ ਗਏ, ਸਭ ਬਿਘਨਾਂ ਦਾ ਨਾਸ ਹੋ ਗਿਆ। ਸਾਗਰ ਦੇ ਅੱਜ ਤੱਕ ਸਿਸ ਤੋਂ ਅਲੱਗ ਹੈ ਜਿਸ ਚੀਤ ਨਾਥ ਹੈ, ਉਹ ਤਾਂ ਆਪ ਪਰਮੇਸ਼ਰ ਹੈ, ਸਗਨਾਂ ਦੀ ਕੀ ਲੋੜ ਹੈ, ਸਗਨਾਂ ਨੂੰ ਬਣਾਉਣ ਵਾਲਾ ਹੈ, ਉਹ ਲਗਨਾਂ ਨੂੰ ਬਣਾਉਣ ਵਾਲਾ ਹੈ, ਉਹ ਸਾਰੇ ਤਾਰੇ ਸਿਆਰੇ ਬਣਾਉਣ ਵਾਲਾ ਹੈ, ਉਸ ਗੁਰੂ ਨੂੰ ਕੀ ਲੋੜ ਹੈ ਜੋਤਾਂ ਦੀ ਹੋਰ ਕਾਸੇ ਦੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਜਸ ਸੁਣੇ ਆਪ ਜੀ ਨੇ। ਸੋ ਸਮਾਂ ਹੋ ਗਿਆ, ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ, ਇਹ ਲੋਕ ਸੁਖੀ ਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰ ਵਿਆਪ ਹੈ ਮੇਲੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।